उपजम आसन उपासन उपनाम समीप दा है। कोशकर्ता ने बड़े खोल के दे अर्थ लिखे हैं। आसन नाम है स्थिति दा, टका दा। अपने इष्ट देव दे ध्यान द्वारा समीप हो के टिकना, स्थित होना, मन दे तमाम फुरनिया नू इकट्ठे करके, मन नू खिंडे होए नू इकट्ठे करके अपने इष्ट देव दे ध्यान दे विच स्थित होना, उनू उपासना कहिंदे। ये उपासना दे अर्थ। कोई भी पद आपां अर्थ तो बिना छड़ दईए उहदे विच फिर सुन वालियां दे मन विच संसा हुंदा वी इहदा भाव की होया। कई बार छोटे छोटे पदन अर्थ तो बिना ते उना नू समझन दे विच अपने ख्याल नाल समझी ओ फिर बात कुछ होर है। अर्थ अपने मन अनुसार नहीं बनता हुंदा। इस करके सरगुण ब्रह्म कौन है, ये उपासना की बात सी। ये इतिहास की कथा सरगुण ब्रह्म की उपासना, ये शब्द कहे सन दास ने। ब्रह्म का अर्थ की है? ब्रह्म का अर्थ जिहड़ा सास जी संस्कृत का पद है, यह गुरबाणी दे विच किन्नियां भाषा के शब्द आए हुए ने। पिछे जे रिसर्च हुई सी भाषा विभाग ते रिसर्च कीती यूनिवर्सिटी आलिया ने, पटियाला यूनिवर्सिटी दे विच बड़ी भारी खोज हुई। उस वेले प्रिंसीपल सतवीर सिंह जी का शरीर भी कायम सी ते अखीर नूं हथकड़े करते भाषा विज्ञानियां ने। वह कहिंदे हुण इह पक्ष तां छड्ड दिओ, विशा सी भी गुरु ग्रंथ साहिब जी किन्नियां बोलियां। कहिंदे हुण बात इत्थे आके निबड़ी भी गुरु ग्रंथ साहिब च बोली है किहड़ी थी। सो इस करके गुरु ग्रंथ साहिब महाराज की बाणी दे जिहड़े अर्थ न वो इसलिए करने कठिनाई आउंदी है। अगर अर्थ करने होण तां अज दे युग विच अर्थां दी गहराई जिहड़ी है वह साडे विचों जा रही है दिन पर दिन। नवीनता जिहड़ी ज्ञान विच भी ऐसी आ गई ते अर्थां दा अनर्थ करन वाले पैदा हो गए ते अर्थ जिहड़े मन घड़प दे कर लेने ते बहुत सारियां भाषा दा ज्ञान होना चाहिए। वेद जिहड़ा है, वेद की भाषा बड़ी कठिन है, वेद के अर्थ कठिन नहीं है, केवल भाषा ही कठिन है। गुरबाणी की भाषा बड़ी सुखैन है पर गुरबाणी के अर्थ सुखैन नहीं है, ये एक दूजे से बिल्कुल विपरीत है। सो इस करके ब्रह्म शब्द गुरबाणी विच थां थां आउंदा है। ते जे हुण सानू नित दी कथा सुन वालियां नू समझाउण वालियां ने जां समझण वालियां ने, दो ही पक्ष ने, समझाउण वाले समझण वाले दोनां थां ते गुरु नानक दे सिख। जे समझण ते समझाउण वालियां ने इस गल विच कुताही कीती, जां समझाउण वालियां ने जां समझण वालियां ने, जे निक्के निक्के शब्दां दे अर्थां दा वी सानू ज्ञान नहीं फिर कादी कथा सुनी। सुन सुन अंधा पावे राह। ਬੋਪਾ ਰਾਇ ਵਿਚ ਵੱਡੇ ਸੰਤਾਂ ਤੋਂ ਲੈ ਕੇ ਸੰਤ ਗਿਆਨੀ ਸੁੰਦਰ ਜੀ ਸੁੰਦਰ ਸਿੰਘ ਜੀ ਹੋਰਾਂ ਤੋਂ ਅੱਜ ਤੱਕ ਨਿਰੰਤਰ ਕਥਾ ਚੱਲ ਰਹੀ ਹੈ। ਮਹਾਂਪੁਰਸ਼ਾਂ ਦੇ ਪਹਿਲੇ ਵਿਦਿਆਰਥੀ ਜੋ ਬੜੀ ਭਾਰੀ ਵਿਦਵਾਨ ਵਿਦਿਆ ਪੜ੍ਹੇ ਹੋਏ ਸਨ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਤੇ ਉਹ ਜਥੇਦਾਰ ਗੁਰਦਿਆਲ ਸਿੰਘ ਜੀ ਹੋਏ। ਉਹਨਾਂ ਨੇ 28 ਕਥਾ ਇੱਕ ਥਾਂ ਹੀ ਕੀਤੀਆਂ ਉਸ ਸਥਾਨ ਤੇ। 28 ਕਥਾ ਜ਼ਬਾਨ ਨਾਲ ਕਹਿ ਦੇਣਾ ਸੌਖੀ ਬਾਤ ਹੈ। 28 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ। ਜਿਹੜੇ ਅਨਪੜ੍ਹ ਤੋਂ ਅਨਪੜ੍ਹ ਵੀ ਮਾਈ ਭਾਈ ਸੀ ਨਾ, ਉਹ ਪਿੰਡੂ ਨਗਰ ਨਿਵਾਸੀ ਜਾਂ ਇਲਾਕੇ ਚੋਂ ਜਿਹੜੇ ਨਿੱਤ ਸੁਣਦੇ ਸੀ, ਜਿਨ੍ਹਾਂ ਨੂੰ ਇੱਕ ਅੱਖਰ ਨਹੀਂ ਸੀ ਆਉਂਦਾ ਉਹ ਵੀ ਸੁਣ ਸੁਣ ਕੇ ਵਿਦਵਾਨ ਬਣ ਗਏ ਸੀ ਸਰੋਤੇ। ਜਿਹੜੀ ਗੱਲ ਧਿਆਨ ਨਾਲ ਸੁਣੋ ਹਿਰਦੇ ਚ ਬਸ ਜਾਏ, ਜਿਵੇਂ ਬ੍ਰਹਮ ਸ਼ਬਦ ਹੈ, ਇੱਕ ਵਾਰੀ ਆਪ ਜੀ ਨੇ ਸਮਝ ਲਿਆ ਦੁਬਾਰੇ ਦੱਸਣ ਦੀ ਲੋੜ ਨਹੀਂ ਪਊਗੀ, ਤੁਹਾਨੂੰ ਪਤਾ ਚੱਲ ਜਾਣਾ ਵੀ ਬ੍ਰਹਮ ਦਾ ਅਰਥ ਕੀ ਹੈ, ਕਿਹੜੀ ਭਾਸ਼ਾ ਦਾ ਸ਼ਬਦ ਹੈ। ਬ੍ਰਹਮ ਜਿਹੜਾ ਸਾਸੰਗੀ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਬ੍ਰਹਮ ਦਾ ਅਰਥ ਹੈ ਵਿਆਪਕ, ਜਿਹੜਾ ਸਾਰੇ ਵਿਆਪਿਆ ਹੋਇਆ ਹੈ ਉਹਨੂੰ ਬ੍ਰਹਮ ਕਹਿੰਦੇ ਨੇ। ਸੋ ਐਸਾ ਜਿਹੜਾ ਬ੍ਰਹਮ ਹੈ ਤੇ ਉਹਦੇ ਦੋ ਰੂਪ ਨੇ, ਨਿਰਗੁਣ ਆਪ ਸਰਗੁਣ ਵੀ ਹੋਏ। ਨਿਰਾਕਾਰ ਦੇ ਅੰਦਰ ਉਹਨੂੰ ਨਿਰਗੁਣ ਬ੍ਰਹਮ ਕਹਿੰਦੇ ਨੇ, ਜਿਸ ਵੇਲੇ ਉਹ ਸਾਕਾਰ ਰੂਪ ਦੇ ਅੰਦਰ ਆਇਆ, ਸਰਗੁਣ ਸਰੂਪ ਦੇ ਅੰਦਰ ਆਇਆ ਤੇ ਉਹ ਸਰਗੁਣ ਬ੍ਰਹਮ ਹੈ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਕਾਲ ਪੁਰਖ ਵਾਹਿਗੁਰੂ ਵੱਲੋਂ ਆਪੇ ਹਰ ਇੱਕ ਰੰਗ ਹੈ ਆਪੇ ਰਬੋ ਰੰਗੀ, ਆਪ ਹੀ ਦੋ ਰੂਪਾਂ ਦੇ ਵਿੱਚ ਹੋ ਕੇ ਸਾਨੂੰ ਸਮਝਾਉਣ ਵਾਸਤੇ ਪਰਮੇਸ਼ਰ ਦੋ ਰੂਪਾਂ ਵਿੱਚ ਹੋ ਗਏ, ਦੋ ਰੂਪਾਂ ਵਿੱਚ ਹੋ ਕੇ ਆਪ ਹੀ ਗੁਰੂ ਨਾਨਕ ਹੈ ਤੇ ਆਪ ਹੀ ਨਿਰਾਕਾਰ ਸੱਚਖੰਡ ਦਾ ਮਾਲਕ ਹੋ ਕੇ ਕਹਿ ਰਿਹਾ ਹੈ ਨਾਨਕ ਮੈਂ ਪਾਰਵਹਿਮ ਪਰਮੇਸ਼ਰ ਹੈ, ਤੂੰ ਗੁਰ ਪਰਮੇਸ਼ਰ ਹੈ। ਅਰਥ ਇੱਥੇ ਵੀ ਹੋਈ ਹੈ। ਸੋ ਇਸ ਕਰਕੇ ਸਰਗੁਣ ਦੀ ਉਪਾਸ਼ਨਾ ਇਤਿਹਾਸ ਦੀ ਕਥਾ ਇਸ ਲਈ ਹੈ, ਇਹਦੇ ਚ ਗੁਰੂ ਸਾਹਿਬ ਜੀ ਦੇ ਸਾਰੇ ਜੀਵਨ ਦੇ ਕੌਤਕ ਨੇ। ਧੰਤਾ ਦੇ ਯੋਗ ਹੈ ਭਾਈ ਸੰਤੋਖ ਸਿੰਘ ਸਾਹਿਬ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲਾ ਦਿੱਤੀ ਗੁਰੂ ਸਾਹਿਬ ਜੀ ਦਾ ਜਸ ਕਾਵਿ ਰਚਨਾ ਦੀ ਪੂਰੀ ਦਿਉਂਤਬੰਦੀ ਉਹ ਹੈ ਰੂਪ ਦੀ ਪਿੰਗਲ ਦੇ ਅਨੁਸਾਰ, ਵਿਆਕਰਨ ਦੇ ਅਨੁਸਾਰ। ਭਾਈ ਸਾਹਿਬ ਨੇ ਕਾਵਿ ਦੇ ਨਿਯਮ ਨੂੰ ਮੁੱਖ ਰੱਖ ਕੇ ਸਵਈਏ ਚੌਪੀ ਦੋਹਰੇ ਸਾਰੇ ਛੰਦ ਜਿਹੜੇ ਕਾਵਿ ਰਚਨਾ ਨੂੰ ਮੁੱਖ ਰੱਖ ਕੇ ਉਚਾਰਨ ਕੀਤੇ। ਕੋਈ ਵਿਦਵਾਨ ਕਿਤੇ ਨੁਕਸ ਨਹੀਂ ਕੱਢ ਸਕਦਾ ਵੀ ਭਾਈ ਸਾਹਿਬ ਨੇ, ਕਿਉਂਕਿ ਜਿਵੇਂ ਦੋਹਰਾ ਹੈ 24 ਮਾਤਰਾ ਦਾ ਹੁੰਦਾ ਹੈ ਤੇ 11 ਔਰ 13 ਦੀ ਵੰਡ ਹੈ, ਜਿਹਦਾ ਪਤਾ ਨਾ ਚੱਲੇ ਵੀ ਇਹਦਾ ਵਿਸਰਾਮ ਕਿੱਥੇ ਹੈ। ਪੁਰਾਣੇ ਵਿਦਵਾਨ ਜਿਹੜੇ ਸੀ, ਹੁਣ ਤਾਂ ਚਲੋ ਵਿਦਵਾਨਾਂ ਨੇ ਹੋਰ ਸੌਖਾ ਕਰਤਾ ਕੰਮ, ਦੋਹਰੇ ਦੇ ਵਿਸਰਾਮ ਲਾ ਦਿੱਤੇ। ਭਾਈ ਵੀਰ ਸਿੰਘ ਨੇ ਬਹੁਤ ਸਾਰੇ ਥਾਂ ਤੇ ਵੀ ਲਾਏ ਹੋਏ ਤੇ ਨਹੀਂ ਪਿੰਨਾਂ ਦੇ ਨਾਲ ਆਮ ਪੜ੍ਹਨ ਵਾਲੇ ਲਾ ਲੈਂਦੇ ਆ। ਪੁਰਾਣੇ ਸਮੇਂ ਦੇ ਅੰਦਰ ਭਾਈ ਸਾਹਿਬ ਜੀ ਦਾ ਇਹ ਲਿਖਤ ਸੀ ਜਿਹੜੀ ਲੜੀਵਾਰ ਸੀ ਸਾਰੀ, ਉਹ ਫਿਰ ਵਿਸਰਾਮ ਦਾ ਕਿਵੇਂ ਪਤਾ ਚੱਲਦਾ ਸੀ। ਜਦੋਂ ਮਹਾਂਪੁਰਸ਼ ਦਸਮ ਗ੍ਰੰਥ ਪੜ੍ਹਾ ਰਹੇ ਸੀ ਉਹ ਕਈ ਵਾਰ ਉਹਨੇ ਕਹਿਣਾ ਵੀ ਠਹਿਰ ਜਾ, ਜਦੋਂ ਕਿ ਵਿਸਰਾਮ ਦਾ ਕਿਤੇ ਹੋਣਾ, ਫਿਰ ਉਹਨਾਂ ਨੇ ਹੌਲੀ ਜਿਹੀ ਗਿਣਤੀ ਮਿਣਤੀ ਕਰਦੇ ਰਹਿਣਾ। ਮੈਨੂੰ ਸੰਸਾ ਹੋਇਆ ਵੀ ਇਹ ਕੀ ਗਿਣਦੇ ਕੀ ਨੇ ਸੰਤ। ਮੈਂ ਪੁੱਛਿਆ ਮਹਾਰਾਜ ਜੀ ਮੈਨੂੰ ਇਹ ਦੱਸੋ ਵੀ ਇਹ ਕੀ ਹੈ ਗਿਣਤੀ ਮਿਣਤੀ ਜਿਹੜੀ ਕਰਦੇ ਹੋ। ਉਹ ਕਹਿੰਦੇ ਵੀ ਮੈਂ ਵਿਸਰਾਮ ਗਿਣਦਾ ਵੀ ਕਿੱਥੇ ਹੈ। ਮੈਂ ਕਿਹਾ ਜੀ ਇਹ ਕਿਵੇਂ ਪਤਾ ਚੱਲਦਾ। ਫਿਰ ਉਹਨਾਂ ਨੇ ਦੱਸਿਆ ਵੀ ਜਿਹੜਾ ਦੋਹਰਾ ਹੁੰਦਾ 24 ਮਾਤਰਾ ਦਾ, ਉਹਦੇ ਚ ਲਘੂ ਮਾਤਰਾ ਨੀ ਗਿਣਨੀ, ਦੀਰਘ ਮਾਤਰਾ ਗਿਣਨੀ ਹੈ, ਵੀ ਇਹਦੀ ਗਿਣਤੀ ਕਰ ਲਈ ਦੀ ਹੈ। ਇੱਕ ਪਾਸੇ 11 ਇੱਕ ਪਾਸੇ 13 ਸਮਝ ਲਓ ਇੱਥੇ ਵਿਸਰਾਮ। ਸੋ ਇਹ ਜਿਹੜੀ ਵਿਦਿਆ ਸਾਧ ਸੰਗੀ ਇਹ ਤਾਂ ਖਤਮ ਹੁੰਦੀ ਜਾ ਰਹੀ ਹੈ। ਮਹਾਰਾਜ ਕਿਰਪਾ ਕਰੇ ਆਪਣੇ ਪੰਥ ਦੇ ਉੱਤੇ, ਵਿਦਿਆ ਤਾਂ ਜਿਹੜੀ ਦਿਨ ਪਰ ਦਿਨ ਲੋਪ ਹੁੰਦੀ ਜਾ ਰਹੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ੁੱਧ ਉਚਾਰਨ ਆ, ਉੱਥੇ ਜਦੋਂ 300 ਸਾਲਾ ਸੀ ਟਕਸਾਲ ਦਾ, ਬੇਦਾਂਤੀ ਜੀ ਬੋਲ ਰਹੇ ਸੀ, ਬੜੀ ਕੰਮ ਦੀ ਗੱਲ ਕਹੀ ਸਿੰਘ ਸਾਹਿਬ ਨੇ। ਉਹ ਕਹਿੰਦੇ ਅੱਜ ਦੇ ਗਿਆਨੀਆਂ ਨੂੰ ਪੈਰ ਦਾ ਅੱਖਰ ਨਹੀਂ ਉਚਾਰਨ ਕਰਨਾ ਆਉਂਦਾ, ਵੀ ਇਹ ਕਿਵੇਂ ਕਰਨਾ ਜਿਵੇਂ ਵਾਧੂ ਜੇ ਲੱਗਿਆ ਹੁੰਦਾ। ਉਹ ਕਹਿੰਦੇ ਪੈਰ ਦਾ ਅੱਖਰ ਹੈ, ਜੇ ਮੁਰਲੇ ਅੱਖਰ ਨੂੰ ਸਿਆਰੀ ਲੱਗੀ ਹੈ ਨਾ, ਪੈਰ ਦੇ ਵਿੱਚ ਰਾਰਾ ਹੈ ਤਾਂ ਉਹ ਸਿਆਰੀ ਰਾਰੇ ਨੂੰ ਲੱਗਣੀ ਹੈ ਜਿਹੜਾ ਚਰਨ ਦੇ ਵਿੱਚ ਹੈ। ਸੋ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ, ਨਿਰਗੁਣ ਆਪ ਸਰਗੁਣ ਵੀ ਉਹੀ, ਨਿਰਗੁਣ ਬ੍ਰਹਮ ਗੁਰਬਾਣੀ ਦੀ ਕਥਾ, ਸਰਗੁਣ ਬ੍ਰਹਮ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਪ ਹੀ ਹੈ ਨਾ ਗੁਰੂ ਨਾਨਕ, ਆਪ ਹੀ ਹੈ ਪਰਮੇਸ਼ਰ। ਅਨਕ ਵਿਦ ਤੇ ਜਸ ਮਨ ਸਾਸਾ ਨਾਨਕ, ਅਨਕ ਰਹਿਤ ਪਰਮਾਤਮ ਜੋ ਹੀ ਨਾਨਕ ਨਾਮ ਕਹਾ ਵੈ ਸੋਈ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਸ ਭਾਈ ਸੰਤੋਖ ਸਿੰਘ ਜੀ ਨੇ, ਅਣਜਾਣ ਵਿਅਕਤੀ ਤਾਂ ਇਹ ਕਹਿੰਦੇ ਨੇ ਵੀ ਸੰਤੋਖ ਸਿੰਘ ਨੇ ਹੀ ਸਾਰਾ ਇਤਿਹਾਸ ਲਿਖਿਆ, ਇਹ ਤਾਂ ਉਹਨਾਂ ਦੇ ਅਣਜਾਣਪਣੇ ਦੀ ਬਾਤ ਹੈ। ਭਾਈ ਸਾਹਿਬ ਨੇ ਕੇਵਲ ਕਾਵਿ ਰਚਨਾ ਕੀਤੀ। ਇਤਿਹਾਸ ਤਾਂ ਪਹਿਲਾਂ ਬਣ ਚੁੱਕਾ ਸੀ। ਆਉਂਦੇ ਦਿਨਾਂ ਦੇ ਵਿੱਚ ਆਪਾਂ ਜੀ ਵਿਚਾਰ ਕਰ ਲਵਾਂਗੇ। ਪਿੱਛੇ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ, ਕਈ ਵਾਰ ਨਵੇਂ ਸਰੋਤੇ ਹੁੰਦੇ ਆ, 2 ਸਾਲ ਹੋ ਗਏ ਜਦੋਂ ਪਹਿਲਾਂ ਹਾਜ਼ਰੀ ਭਰੀ ਸੀ ਉਦੋਂ ਵੀ ਦੱਸਿਆ ਸੀ। ਆਉਂਦੇ ਦਿਨਾਂ ਦੇ ਵਿੱਚ ਆਪਾਂ ਕਰ ਲਈਏ, ਸਾਖੀ ਦਾ ਆਨੰਦ ਮਾਣੀਏ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕੌਤਕ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਭਾਈ ਗੁਰਦਾਸ ਦੇ ਕਹਿਣ ਦੇ ਅਨੁਸਾਰ ਚੜਿਆ ਸੋਧਨ ਧਰਤ ਲੁਕਾਈ। ਗੁਰੂ ਨਾਨਕ ਸਾਹਿਬ ਨੇ 4 ਉਦਾਸੀਆਂ ਧਾਰਨ ਕੀਤੀਆਂ। ਦੇਸਾਂ ਪ੍ਰਦੇਸਾਂ ਦੇ ਵਿਚਰ ਵਿਚਰ ਕੇ ਸਤਿਗੁਰੂ ਮਹਾਰਾਜ, ਜਿਵੇਂ ਪਿੱਛੇ ਸਾਰਾ ਕੌਤਕ ਆਪ ਜੀ ਨੇ ਕੀਤਾ, 100 ਸੁਹਾਗਣ ਜਿਹਦੀ ਸਾਖੀ ਪਿੱਛੇ ਤੁਸੀਂ ਵਿਸਥਾਰ ਨਾਲ ਸੁਣ ਚੁੱਕੇ ਹੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਿਗਰਾ, ਜਿਸ ਮਹਾਂਪੁਰਸ਼ ਨੇ ਇੰਨਾ ਹੰਕਾਰ ਦਿਖਾਇਆ ਗੁਰੂ ਨਾਨਕ ਸਾਹਿਬ ਨੂੰ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮੁੜ ਉਹਦਾ ਨਿਰਾਦਰ ਹੁੰਦਾ, ਉਹਦਾ ਹੰਕਾਰ ਨੇ ਨਿਰਾਦਰ ਕਰਾਇਆ। ਹਰ ਜੂ ਹੰਕਾਰ ਨਾ ਭਾਵੇ, ਕਰਤੂਤਾਂ ਨੰਗੀਆਂ ਹੋ ਗਈਆਂ, ਨਿਰਾਦਰ ਹੋ ਗਿਆ ਸਾਰੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹਦੇ ਹੱਥ ਪੈਰ ਠੀਕ ਨਹੀਂ ਸੀ, ਉਸ ਪਿੰਗਲੇ ਨੂੰ ਠੀਕ ਕਰਕੇ ਇਹ ਗੱਲ ਕਹੀ ਵੀ ਜੇ ਕੋਈ ਪੁੱਛੇ ਤੇਰੇ ਹੱਥ ਪੈਰ ਕਿਹਨੇ ਠੀਕ ਕੀਤੇ, ਤੂੰ ਮੇਰਾ ਨਾਂ ਨਹੀਂ ਲੈਣਾ, ਹਾਂ ਤਿਸ ਘੋਲ ਕਮਾਇਆ ਹੁੰਦੇ ਤਾਣ ਜੋ ਹੋਏ ਨਤਾਣਾ, ਮੇਰਾ ਨਾਂ ਨਹੀਂ ਲੈਣਾ। ਇਹ ਵਡਿਆਈ ਦੀ ਲੋੜ ਸੌ ਸੁਹਾਗਣ ਨੂੰ ਹੈ, ਉਹਦਾ ਵਿਚਾਰੇ ਦਾ ਨਿਰਾਦਰ ਹੋ ਗਿਆ, ਤੂੰ ਕਹਿਦੀ ਵੀ ਇਹ ਸੌ ਸੁਹਾਗਣ ਨੇ ਠੀਕ ਕੀਤਾ। ਉਹਨੇ ਇਸੇ ਤਰ੍ਹਾਂ ਕਿਹਾ, ਸਾਰੇ ਲੋਕ ਕਹਿਣ ਵੀ ਆਪਾਂ ਐਵੇਂ ਨਿੰਦਿਆ ਕਰਦੇ ਰਹੇ, ਤਾਂ ਬੜੀਆਂ ਬਰਕਤਾਂ ਵਾਲਾ ਫਕੀਰ ਹੈ, ਫਿਰ ਇਹਨੂੰ ਜੋ ਕੋਹੜੇ ਨੂੰ ਠੀਕ ਕਰਤਾ ਪਿੰਗਲੇ ਨੂੰ। ਇਹ ਵਾਰਤਾ ਉਹਦੇ ਕੋਲ ਪਹੁੰਚੀ, ਸੌ ਸੁਹਾਗਣ ਨੇ ਉਹਨੂੰ ਪੁੱਛਿਆ, ਭਲਿਆ ਪੁਰਸ਼ਾ ਦੇਖ, ਤੂੰ ਔਰ ਮੈਂ ਦੋਨੇ ਆ ਹੁਣ ਆਪਾਂ ਇਕੱਲੇ, ਉਹ ਮੈਨੂੰ ਤਾਂ ਮਿਲਿਆ ਹੀ ਨਹੀਂ, ਤੂੰ ਕਦੇ ਪਹਿਲੀ ਵਾਰ ਆਪਾਂ ਇਕੱਠੇ ਹੋਏ ਆ, ਮੈਂ ਤੈਨੂੰ ਕਦੇ ਠੀਕ ਕੀਤਾ, ਸੱਚ ਦੱਸ ਬਾਤ ਕੀ ਹੈ। ਕਹਿਣ ਲੱਗਿਆ ਜੀ, ਸੱਚ ਬਾਤ ਤੇ ਇਹ ਹੈ, ਇੱਕ ਫਕੀਰ ਆਏ ਹੋਏ ਨੇ ਇੱਥੇ, ਦੋ ਉਹਨਾਂ ਦੇ ਸਾਥੀ ਨੇ, ਵੀ ਮੈਂ ਠੀਕ ਤਾਂ ਉਹਨਾਂ ਨੇ ਕੀਤਾ, ਪਰ ਉਹਨਾਂ ਦਾ ਹੁਕਮ ਮੈਂ ਜਿਹਨੇ ਠੀਕ ਕੀਤਾ ਮੈਂ ਤਾਂ ਉਹਦਾ ਹੀ ਹੁਕਮ ਮੰਨਣਾ। ਉਹਨੇ ਹੁਕਮ ਕੀਤਾ ਵੀ ਇਹ ਕਹੀ ਵੀ ਸੌ ਸੁਹਾਗਣ ਨੇ ਠੀਕ ਕੀਤਾ। ਕਹਿਣ ਲੱਗਾ, ਕਿਤੇ ਉਹੀ ਫਕੀਰ ਤਾਂ ਨਹੀਂ ਜਿਹਨਾਂ ਨੂੰ ਮੈਂ ਮਿਲਣ ਤੋਂ ਇਨਕਾਰ ਕੀਤਾ ਸੀ, ਕਿੱਥੇ? ਇਹਨੂੰ ਕਹਿੰਦੇ ਉੱਥੇ ਬੈਠੇ। ਨਾਲ ਗਿਆ, ਸੌ ਸੁਹਾਗਣ ਚਰਨੀ ਡਿੱਗਦੇ। ਕਹਿਣ ਲੱਗੇ, ਤੂੰ ਆਪ ਖੁਦਾ ਹੈ, ਮੇਰੇ ਹੰਕਾਰ ਨੇ ਨਿਰਾਦਰ ਕਰਾਇਆ, ਪਰ ਤੂੰ ਆਪਣੀ ਵਡਿਆਈ ਮੈਨੂੰ ਦੇ ਦਿੱਤੀ। ਗਰੀਬ ਨਿਵਾਜ ਹੈ ਸਤਿਗੁਰੂ, ਜਦੋਂ ਨਿਤਾਣਾ ਹੋ ਗਿਆ ਉਹਨੂੰ ਮਾਣ ਦੇ ਦਿੱਤਾ, ਅਰਬ ਨੂੰ ਸਿੱਧੇ ਰਸਤੇ ਪਾਇਆ। ਇਹ ਉਹ ਫਕੀਰਾਂ ਦੇ ਅੰਦਰ ਕਸਰਾਂ ਕੱਢਦੇ ਫਿਰਦੇ ਆ, ਬੜੇ ਬੜੇ ਜੋੜ ਮੇਲਿਆਂ ਤੇ ਜਾਣਾ, ਕੁੰਭ ਦੇ ਮੇਲੇ ਹਰਿਦੁਆਰ ਜਾਣਾ, ਕੁਰਕਸ਼ੇਤਰ ਗ੍ਰਹਿਣ ਲੱਗੇ ਵਿੱਚ ਜਾਣਾ, ਸੰਤਾਂ ਦੇ ਡੇਰਿਆਂ ਤੇ ਜਾਣਾ, ਸਿੱਧਾਂ ਕੋਲ ਜਾਣਾ। ਮਹਾਰਾਜ ਫੜਦੇ ਸੀ ਇੱਕ ਨੂੰ ਜਿਹਦੇ ਪਿੱਛੇ ਹਜ਼ਾਰਾਂ ਲੋਕ ਲੱਗੇ ਹੋਏ ਨੇ, ਇੱਕ ਨੂੰ ਸੁਧਾਰ ਦਿੱਤਾ, ਹਜ਼ਾਰਾਂ ਦਾ ਸੁਧਾਰ ਕਰਨ ਦੀ ਉਹਦੀ ਡਿਊਟੀ ਲਾ ਦੇ, ਤੇ ਬਾਕੀ ਦਿਆਂ ਨੂੰ ਤੂੰ ਸੁਧਾਰੋ। ਇਹ ਸਤਿਗੁਰੂ ਮਹਾਰਾਜ ਦੀ ਐਸੀ ਵਿਉਂਤਬੰਦੀ ਕੀਤੀ ਹੋਈ ਸੀ। ਬੜੇ ਬੜੇ ਜੋੜ ਮੇਲਿਆਂ ਤੇ ਜਾ ਕੇ ਕੋਈ ਨਾ ਕੋਈ ਵਿਪਰੀਤ ਕਰਮ ਉਸ ਥਾਂ ਤੋਂ ਉਲਟ ਕਰਕੇ ਵਿਖਾ ਦੇਣਾ, ਜਿਹੜਾ ਉਹਨਾਂ ਨੂੰ ਇਹ ਲੱਗੇ ਵੀ ਇਹ ਗਲਤ ਹੈ। ਜਿਵੇਂ ਸੂਰਜ ਨੂੰ ਪਾਣੀ ਦੇਣ ਦੀ ਬਜਾਏ ਆਪ ਜੀ ਲਹਿੰਦੇ ਵੱਲ ਨੂੰ ਪਾਣੀ ਦੇਣ ਲੱਗ ਪਏ। ਗੱਲ ਛੇੜਨ ਵਾਸਤੇ ਕੋਈ ਨਾ ਕੋਈ ਗੱਲ ਅਜਿਹੀ ਚੋਜ ਸਤਿਗੁਰੂ ਕਰਦੇ, ਤੇ ਇਉਂ ਸਤਿਗੁਰੂ ਮਹਾਰਾਜ ਨੇ ਸੌ ਸੁਹਾਗਣ ਨੂੰ ਉਪਦੇਸ਼ ਦੇ ਕੇ ਇਸ ਤੋਂ ਅੱਗੇ ਚੱਲੇ ਹਨ। ਜਿਸ ਪ੍ਰਕਾਰ ਇਹ ਕਥਾ ਆ ਰਹੀ ਹੈ, ਸੁਣਨਾ ਕਰੋ ਜੀ।
ਚੌਪਾਈ ਤੈਂ ਤੇ ਗਮਨੇ ਗੁਰੂ ਅਗਾਰੀ,
ਤੈਂ ਤੇ ਉਸ ਜਗ੍ਹਾ ਤੋਂ ਸੌ ਸੁਹਾਗਣ ਨੂੰ ਤਾਰ ਕੇ, ਅਗਾਰੀ ਨਾਮ ਅੱਗੇ ਦੇ ਸਤਿਗੁਰੂ ਇਸ ਤੋਂ ਅੱਗੇ ਚੱਲੇ ਹਨ।
ਨਰਨ ਉਧਾਰਨ ਪਰ ਉਪਕਾਰੀ,
ਤੇ ਕਾਹਦੇ ਵਾਸਤੇ ਭਾਈ? ਸੰਸਾਰ ਨੂੰ ਤਾਰਨ ਵਾਸਤੇ। ਨਰਨ ਉਧਾਰਨ ਜੀਵਾਂ ਦਾ ਉਧਾਰ ਕਰਨ ਵਾਸਤੇ, ਨਰਨ ਉਧਾਰਨ ਪਰ ਉਪਕਾਰੀ। ਪਰ ਨਾਮ ਹੈ ਪਰਾਏ ਦਾ, ਉਪਕਾਰ ਨਾਮ ਹੈ ਭਲੇ ਦਾ। ਪਰ ਉਪਕਾਰ ਦਾ ਅਰਥ ਕੀ ਹੈ? ਪਰਾਏ ਦਾ ਭਲਾ ਕਰਨਾ। ਜਨ ਪਰਉਪਕਾਰੀ ਆਏ, ਕਿਉਂ ਪਰਉਪਕਾਰੀ ਸਤਿਗੁਰੂ ਜੀ ਚੱਲੇ ਹਨ।
ਜੈ ਟਿੱਲਾ ਹੈ ਬਾਲ ਗੁੰਦਾਈ,
ਇਹ ਬਾਲ ਗੁੰਦਾਈ ਦਾ ਟਿੱਲਾ ਸਾਧ ਸਿੰਘ ਜੀ ਜੇਲਮ ਦੇ ਵਿਚ ਹੈ, ਜੇਲਮ ਤੋਂ ਵੀ 15 ਮੀਲ ਦੇ ਫਰਕ ਤੇ ਹੈ, ਭਾਈ ਸਾਹਿਬ ਨੇ ਲਿਖਿਆ। ਉਸ ਥਾਂ ਤੇ ਇਹਦੀ ਗੱਦੀ ਚੱਲਦੀ ਹੈ, ਉਸ ਗੱਦੀ ਦੇ ਉੱਤੇ ਸਾਧ ਸਿੰਘ ਜੀ ਬਾਲ ਗੁੰਦਾਈ ਦੇ ਉੱਤੇ ਸਿੱਧ ਵਗਾਈ ਨਾਮ ਦਾ योगी सी जिदे कोल रांझे ने उपदेश लिया सी कन पड़वाए सन ए ओ टिल्ला बाल गुंदाई दे टिल्ले दे योगी तो उस दे महंत तो उपदेश लिया सी रांझे ने ए ओ जगह है जिन्हू बाल गुंदाई दा टिल्ला आप सचे पातशाह जी ओदे बाल गुंदाई दे टिल्ले ते पहुंचे हन
योगी बहुत रहत ते थाई
उस थान ते बहुत सारे योग मत धारण करन वाले योगी रहिंदे सन प्राणायाम कर दे नेती धोती कर दे ते उना नू सिद्धे रस्ते पाउण दी लोड़ सी जिहड़ा योगा है ए परमात्मा नू मिलन वास्ते नहीं है योगा केवल शरीर नू तंदरुस्त रखन वास्ते सी 84 किस्म दे आसन साध सिंह जी एक एक आसन दा कोई मन है पुराने समय दे अंदर जिहड़े योगी अपने सेवकां नू योगा करना सिखालदे सन ਉਹ ਸਰੀਰ ਇੰਨਾ ਸਵਸਥ ਰਹਿੰਦਾ ਸੀ ਬਿਮਾਰੀ ਨਹੀਂ ਸੀ ਕੋਈ ਵੀ ਲੱਗਦੀ ਜੇ ਸਰੀਰ ਤੰਦਰੁਸਤ ਹੈ ਤਾਂ ਪਰਮਾਤਮਾ ਦੀ ਭਗਤੀ ਹੋ ਸਕੂਗੀ ਪਰਮਾਤਮਾ ਦੀ ਭਗਤੀ ਵਿਚ ਸਹਾਇਕ ਉਹੀ ਸਰੀਰ ਹੈ ਜਿਹੜਾ ਤੰਦਰੁਸਤ ਹੈ ਉਹ ਬਿਮਾਰ ਸਰੀਰ ਦੇ ਨਾਲ ਤੁਸੀਂ ਨਿਤਰੇਵ ਨਹੀਂ ਕਰ ਸਕਦੇ ਟਾਈਮ ਸਿਰ ਉੱਠ ਕੇ ਇਸ਼ਨਾਨ ਨਹੀਂ ਹੋਣਾ ਤੇ ਇਸ ਕਰਕੇ ਗੁਰਦੁਆਰੇ ਆਉਣ ਵਾਸਤੇ ਵੀ ਸੋਚੋਗੇ ਵੀ ਮੈਂ ਬਿਮਾਰ ਹਾਂ ਮੈਂ ਕੀ ਕਰਾਂ ਸਰੀਰ ਨੂੰ ਸਵਸਥ ਰੱਖਣਾ ਇਹ ਵੀ ਸਰੀਰ ਦਾ ਧਰਮ ਹੈ ਪਰ ਸਾਧ ਸਿੰਘ ਜੀ ਜਿਹੜੇ ਗੱਡੀਆਂ ਨੂੰ ਡਰਾਈਵਰ ਅਣਜਾਣ ਮਿਲ ਜਾਣ ਨਾ ਉਹ ਗੱਡੀਆਂ ਫਿਰ ਐਕਸੀਡੈਂਟ ਹੁੰਦੀਆਂ ਨਾ ਤੇਲ ਦੇਖਣਾ ਨਾ ਪਾਣੀ ਦੇਖਣਾ ਸੈਲਫ ਏ ਮਾਰਨੀਆਂ ਸਿਰਫ ਇੰਨਾ ਕੁਛ ਜਾਣਦੇ ਆ ਨਾ ਗੱਡੀ ਨੂੰ ਧੋਣਾ ਨਾ ਗੱਡੀ ਨੂੰ ਇਹ ਦੇਖਣਾ ਵੀ ਇਹਦੇ ਚ ਟਾਇਰਾਂ ਚ ਹਵਾ ਹੈ ਜਾਂ ਨਹੀਂ ਹੈ ਸਰੀਰ ਇੱਕ ਗੱਡੀ ਆ ਮਨ ਡਰਾਈਵਰ ਹੈ ਜੇ ਤਾਂ ਮਨ ਸਿਆਣਾ ਤਾਂ ਫਿਰ ਸਾਧ ਸਿੰਘ ਜੀ ਇਹਨੂੰ ਗੱਡੀ ਨੂੰ ਠੀਕ ਚਲਾਊਗਾ ਇਹਦੇ ਨਿਯਮਨ ਘੋੜ ਸਵਾਰ ਤੇ ਘੋੜਾ ਦੋ ਚੀਜ਼ਾਂ ਨੇ ਜੇ ਘੋੜ ਸਵਾਰ ਘੋੜੇ ਨੂੰ ਤਾਂ ਤਿੰਨ ਤਿੰਨ ਵੇਲੇ ਦੇਵੇ ਖਾਣਾ ਤੇ ਘੋੜ ਸਵਾਰ ਨੂੰ ਇੱਕ ਵੇਲੇ ਦਾ ਮਿਲੇ ਉਹ ਸਵਾਰੀ ਕਰਨ ਦੇ ਯੋਗ ਨਹੀਂ ਰਹਿਣਾ ਤੇ ਜੇ ਘੋੜੇ ਨੂੰ ਇੱਕ ਟਾਈਮ ਬਣਾ ਦੇਵੇ ਘੋੜ ਸਵਾਰ ਬੈਠਾ ਖਾਈ ਜਾਵੇ ਤਾਂ ਉਹ ਘੋੜਾ ਉਹਦੇ ਉਹਦਾ ਭਾਰ ਚੱਕਣ ਯੋਗਾ ਵੀ ਨਹੀਂ ਰਹੂਗਾ ਦੋਨਾਂ ਦੇ ਨਿਯਮਨ ਸਰੀਰ ਸਰੀਰ ਦੇ ਨਿਯਮਾਂ ਦੇ ਵਿੱਚ ਤੇ ਮਨ ਆਪਣੀ ਉਸ ਅੰਤਰੀ ਮਰਿਆਦਾ ਵਿਚ ਰਹੇ ਫਿਰ ਕਾਰਜ ਸਿੱਧ ਹੁੰਦਾ ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਬਾਲ ਗੁਦਾਈ ਦੇ ਕੋਲ ਜਿੱਥੇ ਬਹੁਤ ਸਾਰੇ ਯੋਗੀ ਜਨ ਯੋਗਾ ਸਿੱਖਣ ਵਾਲੇ ਰਹਿੰਦੇ ਸਨ ਆਸਨ ਸਿੱਖਦੇ ਪ੍ਰਾਣਾਯਾਮ ਕਰਦੇ ਦਸ ਉਦਵਾਰ ਪ੍ਰਾਣ ਚੜਾਉਣ ਦੀ ਪ੍ਰਕਿਰਿਆ ਹੈ ਯੋਗ ਅਭਿਆਸ ਕਰਮ ਤਨ ਕਿਰਿਆ ਸਗਲ ਤਿਆਗ ਮਨ ਮੱਧੇ ਕਿਰਿਆ ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਨ ਦਾਨ ਹੋਮੇ ਬਹੁਰਤਨਾ ਸਰੀਰ ਕਟਾਏ ਹੋਮੇ ਕਰਾਤੀ ਵਰਤਨੇਮ ਕਰੇ ਬਹੁ ਪਾਤੀ ਫਿਰ ਅਖੀਰ ਚ ਰਿਜ਼ਲਟ ਕੀ ਆ ਗੁਰਮੁਖ ਦਾ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਇੱਥੇ ਨਾਮ ਜਪਣ ਦੀ ਬਾਤ ਹੈ ਸੋ ਯੋਗੀ ਬਹੁਤ ਸਾਰੇ ਯੋਗਾ ਕਰਦੇ ਸਨ ਉੱਥੇ ਮਹਾਰਾਜ ਸਾਹਿਬ ਜੀ ਬਾਲ ਗੁੰਦਾਈ ਦੇ ਟਿੱਲੇ ਤੇ ਪਹੁੰਚ ਗਏ
ਦੋਹਰਾ ਬਾਲ ਗੁੰਦਾਈ ਸਦਨ ਮਹਿ ਬਾਜ ਸਾਲ ਮਹਿ ਬਾਜ
ਤੇ ਹੁਣ ਬਾਲ ਗੁੰਦਾਈ ਇਹ ਸੀ ਬੜਾ ਪਰਉਪਕਾਰੀ ਸਾਧ ਸੀ ਭਾਈ ਸਾਹਿਬ ਨੇ ਸਾਰੀ ਦੀ ਸਚਾਈ ਆਪਣੀ ਕਾਵਿ ਰਚਨਾ ਵਿਚ ਕੁੰਤਨ ਕੀਤੀ ਹੈ ਬਾਲ ਗੁੰਦਾਈ ਬਾਜ ਸਾਲ ਕਹਿੰਦੇ ਨੇ ਘੋੜਿਆਂ ਦੇ ਤਬੇਲੇ ਨੂੰ ਕਹਿੰਦੇ ਨੇ ਕਿਉਂਕਿ ਵਿਆਕਰਨ ਦੇ ਮੁਤਾਬਕ ਕੰਨੇ ਚੋਂ ਐੜਾ ਨਿਕਲਿਆ ਹੁੰਦਾ ਆਲ ਆਲਾ ਆਲਾ ਨਾਮ ਘਰ ਦਾ ਹੁੰਦਾ ਬਾਜ ਨਾਮ ਘੋੜੇ ਦਾ ਭਾਵ ਕਿ ਘੋੜਿਆਂ ਦੇ ਤਵੇਲੇ ਘੋੜਿਆਂ ਦਾ ਮਕਾਨ ਘੋੜਿਆਂ ਦੀ ਜਗ੍ਹਾ ਰਹਿਣ ਵਾਲੀ ਜਿਹਦੇ ਵਿਚ ਬਹੁਤ ਸਾਰੇ ਘੋੜੇ ਸਨ
ਇਕ ਖਜ਼ਾਨਾ ਚੀਰ ਕੋ ਪਰ ਉਪਕਾਰ ਕੇ ਕਾਜ
ਇੱਕ ਉਹਦੇ ਕੋਲ ਹੋਰ ਖਜ਼ਾਨਾ ਸੀ ਵਸਤਰਾਂ ਦਾ ਇੱਕ ਤਾਂ ਸੀ ਨਾ ਘੋੜੇ ਤਵੇਲੇ ਦੇ ਵਿਚ ਬੇਅੰਤ ਘੋੜੇ ਖੜੇ ਸਨ ਕਾਹਦੇ ਵਾਸਤੇ ਸੀ ਕਥਾ ਅੱਗੇ ਆਊਗੀ ਬਾਲ ਗੁਦਾਈ ਨੇ ਆਪਣੇ ਸਰੀਰ ਦੀ ਸਹੂਲਤ ਵਾਸਤੇ ਨਹੀਂ ਘੋੜੇ ਰੱਖੇ ਹੋਏ ਸੀ ਇਹ ਸਵਾਰੀ ਦੁਨੀਆਂ ਸਵਾਰੀ ਰੱਖਦੀ ਆ ਆਪਣੀ ਸਹੂਲਤ ਵਾਸਤੇ ਪਰ ਇਹ ਮਹਾਂਪੁਰਸ਼ ਕੈਸਾ ਸੀ ਇਹ ਆਪ ਨਹੀਂ ਸੀ ਘੋੜੇ ਦੀ ਸਵਾਰੀ ਕਰਦਾ ਦੂਸਰੇ ਪਾਸੇ ਇੱਕ ਖਜ਼ਾਨਾ ਹੋਰ ਹੈ ਵਸਤਰਾਂ ਦਾ ਉਹਦੇ ਚ ਸਾਰਾ ਬਸਤਰੀ ਬਸਤਰ ਬਸਤਰੀ ਬਸ ਪੂਰਾ ਸਟਾਕ ਬਸਤਰਾਂ ਦਾ ਹੈ ਕਾਹਦੇ ਵਾਸਤੇ ਪਰਉਪਕਾਰ ਕੇ ਪਰਾਇਆਂ ਦਾ ਭਲਾ ਕਰਨ ਵਾਸਤੇ ਜਿਵੇਂ ਬਿਰਸ਼ ਨੂੰ ਜਿੰਨੇ ਫਲ ਲੱਗਦੇ ਨੇ ਸਭ ਲੋਕਾਂ ਵਾਸਤੇ ਲੱਗਦੇ ਬਿਰਸ਼ ਨੇ ਆਪ ਤਾਂ ਨਹੀਂ ਖਾਣਾ ਸਰੋਵਰ ਦੇ ਕੋਲ ਜਿੰਨਾ ਪਾਣੀ ਜਮ੍ਹਾਂ ਕੀਤਾ ਹੋਇਆ ਸਾਰਾ ਲੋਕਾਂ ਵਾਸਤੇ। ਇਸੇ ਤਰ੍ਹਾਂ ਜਿਹੜੇ ਸਤਿਪੁਰਸ਼ ਹੁੰਦੇ ਨੇ, ਦੇਖੋ ਇਹ ਬਾਤ ਬਿਲਕੁਲ ਸਪਸ਼ਟ ਹੈ ਵੀ ਸੰਤ ਨੂੰ ਮਾਇਆ ਨਹੀਂ ਚਾਹੀਦੀ। ਅਗਰ ਸੰਤ ਹੈ ਉਹਨੂੰ ਮਾਇਆ ਦੀ ਲੋੜ ਨਹੀਂ, ਜੇ ਮਾਇਆ ਦੀ ਲੋੜ ਹੈ ਤਾਂ ਸੰਤ ਨਹੀਂ। ਹੁਣ ਇਹਨੂੰ ਬਾਤ ਨੂੰ ਸਮਝਣਾ ਵੀ ਜਿਵੇਂ ਬਿਰਸ਼ ਨੂੰ ਫਲ ਨਹੀਂ ਚਾਹੀਦਾ, ਇਹ ਬਾਤ ਸਮਝੋ, ਪਰ ਬਿਰਸ਼ ਨੂੰ ਫਲ ਚਾਹੀਦਾ ਕਿਹਦੇ ਵਾਸਤੇ? ਲੋਕਾਂ ਵਾਸਤੇ। ਸਰੋਵਰ ਨੂੰ ਪਾਣੀ ਆਪਣੇ ਲਈ ਨਹੀਂ ਚਾਹੀਦਾ, ਜੇ ਆਪਣੇ ਲਈ ਪਾਣੀ ਚਾਹੀਦਾ ਤਾਂ ਸਰੋਵਰ ਨਹੀਂ, ਜੇ ਆਪਣੇ ਲਈ ਫਲ ਚਾਹੀਦੇ ਤਾਂ ਬਿਰਸ਼ ਨਹੀਂ ਹੈ। ਜੇ ਆਪਣੇ ਨਿੱਜ ਪ੍ਰਯੋਜਨ ਲਈ ਮਾਇਆ ਚਾਹੀਦੀ ਤਾਂ ਸੰਤ ਨਹੀਂ ਹੈ। ਸੰਤ ਨੂੰ ਮਾਇਆ ਚਾਹੀਦੀ ਹੈ ਲੋਕਾਂ ਦਾ ਭਲਾ ਕਰਨ ਵਾਸਤੇ, ਜਨ ਸਮੁਦਾਇ ਦੇ ਭਲੇ ਵਾਸਤੇ। ਸੰਤ ਨੂੰ ਸਭ ਤੋਂ ਵੱਧ ਲੋੜ ਹੈ ਮਾਇਆ ਦੀ, ਜੇ ਪਰਉਪਕਾਰ ਕਰਨ। ਸੋ ਇਸ ਵਾਸਤੇ ਇਸ ਮਹਾਂਪੁਰਸ਼ ਨੇ ਬਹੁਤ ਸਾਰਾ ਸਟਾਕ ਵਸਤਰਾਂ ਦਾ ਰੱਖਿਆ ਹੋਇਆ ਹੈ।
ਜੋ ਪਏ ਉਤਮ ਭੋਜਨ ਜੋ ਬਨਵਾਵੇ,
ਫਿਰ ਦੂਸਰੇ ਪਾਸੇ ਅਨਾਜ ਦੇ ਕੋਠੇ ਭਰੇ ਪਏ ਨੇ, ਬਹੁਤ ਪਦਾਰਥ ਖਾਣ ਪੀਣ ਵਾਲਾ ਜਮ੍ਹਾਂ ਕੀਤਾ ਹੋਇਆ, ਔਰ ਉਹਦੇ ਨਾਲ ਬੜਾ ਭੋਜਨ ਉੱਤਮ ਸੁੰਦਰ ਭੋਜਨ ਬਣਵਾਉਂਦਾ, ਸਵਾਦਿਸ਼ਟ ਕਈ ਪ੍ਰਕਾਰ ਦੇ 36 ਪ੍ਰਕਾਰ ਦੇ ਭੋਜਨ ਲੰਗਰ ਦੇ ਵਿੱਚ ਬਣਦੇ ਹਨ।
ਜੋ ਤਹਿ ਜਾਏ ਸਭਨ ਕੋ ਖਵਾਵੇ,
ਜਿਹੜਾ ਵੀ ਉੱਥੇ ਜਾਂਦਾ ਹੈ ਕੋਈ ਵਿਤਕਰਾ ਨਹੀਂ ਹੈ, ਉੱਥੇ ਮੁਸਲਮਾਨ ਆਵੇ, ਹਿੰਦੂ ਆਵੇ, ਕੋਈ ਆਵੇ, ਬਿਨਾਂ ਭੇਦਭਾਵ ਤੋਂ ਉਹ ਸੁੰਦਰ ਭੋਜਨ ਉਹਨਾਂ ਨੂੰ ਖਵਾਉਣਾ ਕਰਦਾ ਹੈ।
ਸੁੰਦਰ ਮੰਦਰ ਮੈਂ ਬਿਸਰਾਮਾ,
ਫਿਰ ਸੁੰਦਰ ਮਕਾਨ ਬਣਾਏ ਨੇ ਆਰਾਮ ਕਰਨ ਵਾਸਤੇ, ਰਾਹੀਆਂ ਵਾਸਤੇ, ਮੁਸਾਫਰਾਂ ਵਾਸਤੇ, ਸਾਧੂ ਸੰਤਾਂ ਵਾਸਤੇ, ਜਿਹਦਾ ਕੋਈ ਨਹੀਂ ਹੈ, ਬਾਲ ਗੁੰਦਾਈ ਦੇ ਟਿੱਲੇ ਤੇ ਜਾਵੇ ਉਹਨੂੰ ਮਕਾਨ ਮਿਲਦਾ, ਜਿਹਨੂੰ ਕਿਤੇ ਰੋਟੀ ਨਹੀਂ ਮਿਲਦੀ ਬਾਲ ਗੁੰਦਾਈ ਦੇ ਲੰਗਰ ਦੇ ਵਿੱਚ ਉਹਨੂੰ ਲੰਗਰ ਮਿਲਦਾ, ਜਿਹਨੂੰ ਕਿਤੇ ਵਸਤਰ ਨਹੀਂ ਮਿਲਦਾ ਉਹਨੂੰ ਵਸਤਰ ਦਿੰਦਾ, ਇਹ ਸਾਰੇ ਪਰਉਪਕਾਰ ਕਰਦਾ ਹੈ।
ਨਗਨ ਦੇਖ ਪਟ ਦੇ ਅਭਿਰਾਮਾ,
ਜਦੋਂ ਕਿਸੇ ਨੂੰ ਦੇਖਦਾ ਵੀ ਇਹ ਵਸਤਰਹੀਣ ਹੈ ਉਹਨੂੰ ਫਿਰ ਸੁੰਦਰ ਵਸਤਰ ਦਿੰਦਾ ਕਿ ਸੱਜਣਾ ਜੋ ਕੁਛ ਮੇਰੇ ਕੋਲ ਹੈ ਸਭ ਖੁਦਾ ਦਾ ਦਿੱਤਾ ਹੋਇਆ, ਪਰਮਾਤਮਾ ਦਾ ਦਿੱਤਾ ਹੋਇਆ ਹੈ, ਤੇ ਤੂੰ ਜੇ ਤੇਰੇ ਕੋਲ ਵਸਤਰ ਨਹੀਂ, ਆ ਪਰਮਾਤਮਾ ਦੇ ਦਿੱਤੇ ਵਸਤਰ ਉਹਦੇ ਵਿਚੋਂ ਵਸਤਰ ਦੇ ਦਿੰਦਾ।
ਪੰਥ ਚਲਤ ਸ਼ਮ ਸ਼ਰਮ ਜੋ ਹੋਏ ਜਾਵੇ,
ਜਿਹੜਾ ਕੋਈ ਪੰਥ ਨਾਮ ਰਸਤੇ ਦਾ ਰਸਤੇ ਦੇ ਵਿਚ ਥੱਕ ਗਿਆ ਹੋਵੇ, ਸਰੀਰ ਕਮਜ਼ੋਰ ਹੋਵੇ, ਬਿਮਾਰ ਹੋਵੇ, ਸਫ਼ਰ ਅਜੇ ਬਹੁਤ ਲੰਮਾ, ਸਿਰਫ ਉੱਥੇ ਪੜਾ ਕੀਤਾ ਤੇ ਉਹਦੇ ਵਾਸਤੇ ਫਿਰ ਘੋੜਿਆਂ ਦੇ ਤਬੇਲੇ ਚੋਂ ਉਹਨੂੰ ਘੋੜਾ ਦੇਣਾ, ਕਿ ਘੋੜ ਸਵਾਰ ਨੂੰ ਕਹਿਣਾ ਵੀ ਇਹਨੂੰ ਘੋੜੇ ਤੇ ਬਹਾ ਕੇ ਜਾਂ ਇਹਨੂੰ ਛੱਡ ਕੇ ਆ। ਇੱਕੋ ਹੀ ਟਾਈਮ ਉੱਥੇ ਭਾਵੇਂ ਕਿੰਨੇ ਹੀ ਬੰਦੇ ਸਫ਼ਰ ਕਰਨ ਵਾਲੇ ਘੋੜੇ ਮੰਗ ਲੈਂਦੇ, ਉਹਦੇ ਕੋਲ ਸਾਰੇ ਘੋੜੇ ਇਸ ਤਰ੍ਹਾਂ ਦੇ ਰੱਖੇ ਹੋਏ ਸੀ, ਤੇ ਉਹਨਾਂ ਨੂੰ ਜਾ ਕੇ ਛੱਡ ਕੇ ਆਉਂਦਾ।
ਭੇਜ ਤੁਰੰਗ ਤਾਹੇ ਚੜਵਾਵੇ,
ਤੁਰੰਗ ਨਾਮ ਘੋੜੇ ਦਾ, ਘੋੜਾ ਭੇਜ ਕੇ ਉਸ ਨੂੰ ਪਹੁੰਚਾ ਦਿੰਦਾ।
ਨਿਤ ਉਪਕਾਰ ਕਰਨ ਅਭਿਲਾਖੀ,
ਬਸ ਇੱਕੋ ਹੀ ਅਭਿਲਾਖੀ। ਅਭਿਲਾਖੀ ਦਾ ਅਰਥ ਕੀ ਹੈ? ਸਾਥ ਹੀ ਅਬ ਨਾਮ ਹਿਰਦੇ ਦਾ, ਤੇ ਅਭਿਲਾਖੀ ਅੰਦਰ ਦੀ ਇੱਛਾ, ਹਿਰਦੇ ਦੀ ਇੱਛਾ, ਇੱਕੋ ਹੀ ਅਭਿਲਾਖਾ ਹੈ, ਇੱਕੋ ਹੀ ਇੱਛਾ ਹੈ, ਬਸ ਪਰਉਪਕਾਰ ਕਰਨਾ, ਇਹ ਉਹਦੀ ਇੱਛਾ ਹੈ।
ਜਿਉ ਅਵਨੇ ਪਰ ਸਫਲਿਓ ਸਾਖੀ,
ਜਿਸ ਨੇ ਅਵਨੀ ਨਾਮ ਧਰਤੀ ਦਾ ਹੈ। ਬਹੁਤ ਸਾਰੀ ਭਾਸ਼ਾ ਦੇ ਸ਼ਬਦ ਭਾਈ ਸਾਹਿਬ ਨੇ ਬੜੇ ਕਠਿਨ ਸ਼ਬਦ ਵਰਤੇ ਹੈ, ਅਵਨੀ ਨਾਮ ਧਰਤੀ ਦਾ। ਸਾਖੀ ਸ਼ਾਖਾ ਕਹਿੰਦੇ ਨੇ ਬਿਰਸ਼ ਨੂੰ, ਜਿਵੇਂ ਧਰਤੀ ਦੇ ਉੱਤੇ ਬਿਰਸ਼ ਜਿਹੜਾ ਹੈ ਤੇ ਉਹਨੂੰ ਫਲ ਲੱਗਦਾ, ਉਹ ਲੋਕਾਂ ਵਾਸਤੇ ਜਿਹੜੇ ਪਹਿਲਾਂ ਸੁਣ ਚੁੱਕੇ ਹੋ ਉਹੀ ਪ੍ਰਮਾਣ ਦੇ ਰਹੇ ਨੇ ਭਾਈ ਸਾਹਿਬ। ਇਸੇ ਤਰ੍ਹਾਂ ਸਮਝੋ ਤੇ ਬਾਲ ਗੁੰਦਾਈ ਇੱਕ ਸਫਲਿਓ ਬਿਰਖ ਹਰੀਆਵਲਾ, ਸ਼ਬ ਕਨੇਰੀ ਹੋਏ ਤੇ ਇੱਕ ਬਹੁਤ ਸਫਲ ਬਿਰਸ਼ ਹੈ। ਇਸ ਲਈ ਸੰਸਕ੍ਰਿਤ ਦੇ ਵਿਦਵਾਨ ਨੇ ਆਪਣੇ ਸੂਤਰ ਵਿੱਚ ਕਿਹਾ ਕਿ ਸੇਵੀ ਤਬਿਓ ਮਹਾਂਬਿਰਖਾ, ਫਲ ਛਾਇਆ ਸਮਾਨ ਬਿਤਾ, ਜਦੀ ਦਇਆ ਤੁਮ ਫਲੰਗ ਨਾਸਤੀ, ਛਾਇਆ ਕੇ ਨਵਾਰੀ। ਅਤੇ ਕਹਿੰਦੇ ਐ ਪੁਰਸ਼, ਤੂੰ ਕਿਸੇ ਬਿਰਸ਼ ਦੀ ਸੇਵਾ ਕਰੇਗਾ ਤੈਨੂੰ ਦੋ ਚੀਜ਼ਾਂ ਦਿੰਦਾ, ਇੱਕ ਛਾਂ ਇੱਕ ਫਲ। ਜੇ ਕਿਸੇ ਕਾਰਨ ਕਰਕੇ ਤੂੰ ਫਲ ਤੱਕ ਨਾ ਪਹੁੰਚ ਸਕੇ ਤਾਂ ਛਾਇਆ ਤਾਂ ਬਿਲਕੁਲ ਬਿਨਾਂ ਖੇਚਲ ਤੋਂ ਮਿਲੂ। ਫਲ ਲੈਣ ਲਈ ਤੈਨੂੰ ਪੌੜੀ ਚਾਹੀਦੀ ਹੈ, ਦਰਖਤ ਤੇ ਚੜ੍ਹਨਾ ਚਾਹੀਦਾ, ਫਿਰ ਉਹ ਫਲ ਤੱਕ ਤੇਰਾ ਹੱਥ ਜਾਣਾ ਚਾਹੀਦਾ ਤਾਂ ਤੇਰੇ ਮੂੰਹ ਚ ਪਊਗਾ। ਪਰ ਛਾਇਆ ਵਾਸਤੇ ਕੀ ਕਰਨਾ? ਕੁਛ ਵੀ ਨਹੀਂ। ਇਸੇ ਤਰ੍ਹਾਂ ਕਹਿੰਦੇ ਜਿਵੇਂ ਬਿਰਸ਼ ਇਹ ਦੋ ਚੀਜ਼ਾਂ ਦਿੰਦਾ, ਇਹ ਤਾਂ ਬਿਰਸ਼ ਹੈ, ਸੇਵੀ ਤਪਿਓ ਮਹਾਂਵਿਰਖਸ਼ਾ। ਮਹਾਂਵਿਰਖ ਕੌਣ ਹੈ? ਮਹਾਂਪੁਰਖ, ਨਾਮ ਜਪਣ ਵਾਲੇ। ਕਹਿੰਦੇ ਉਹਨਾਂ ਦੀ ਸੇਵਾ ਕਰੇਗਾ ਤੈਨੂੰ ਦੋ ਚੀਜ਼ਾਂ ਮਿਲਣਗੀਆਂ। ਇੱਕ ਤਾਂ ਬ੍ਰਹਮ ਗਿਆਨ ਦਾ ਫਲ ਤੈਨੂੰ ਮਿਲੇਗਾ। ਬ੍ਰਹਮ ਗਿਆਨ ਦਾ ਫਲ ਮਹਾਂਪੁਰਸ਼ ਬਿਰਸ਼ ਦਾ ਉਹ ਕੀਮਤੀ ਫਲ ਹੈ ਉਹਨਾਂ ਦੇ ਜੀਵਨ ਦਾ। ਬ੍ਰਹਮ ਗਿਆਨ ਦਾ ਫਲ ਦੇਣਗੇ ਤੈਨੂੰ, ਤੈਨੂੰ ਆਤਮਾ ਦੀ ਲਖਤਾ ਕਰਾ ਦੇਣਗੇ। ਜੇ ਤੂੰ ਬ੍ਰਹਮ ਗਿਆਨ ਤੱਕ ਤੇਰਾ ਹੱਥ ਨਾ ਪਹੁੰਚ ਸਕਿਆ, ਮਨ ਰੂਪੀ ਹੱਥ, ਤਾਂ ਇਹ ਸ਼ਾਂਤੀ ਦੀ ਸ਼ਾਂਤ ਹੈ ਤੈਨੂੰ ਰੂੰਗੇ ਚ ਮਿਲ ਜਾਣੀ ਹੈ। ਉਹ ਤਾਂ ਯਤਨ ਹੀ ਨਹੀਂ ਕਰਨਾ ਪੈਣਾ। ਮਹਾਂਪੁਰਸ਼ ਦੀ ਸੰਗਤ ਕਰੇਗਾ, ਸ਼ਾਂਤੀ ਤੇਰੇ ਹਿਰਦੇ ਨੂੰ ਆਊ। ਇਸ ਕਰਕੇ ਸਤਸੰਗਤ ਦੇ ਅੰਦਰ ਬਹੁਤ ਸਾਰੇ ਵਿਚਾਰ ਜਿਹੜੀ ਕਥਾ ਵਿੱਚ ਆਉਂਦੀ ਹੈ ਕਿ ਕਥਾ ਸੁਣਨ ਦੇ ਨਾਲ ਉਹ ਬਿਮਾਰੀਆਂ ਹਟ ਜਾਂਦੀਆਂ ਜਿਹੜੀਆਂ ਵੈਦਾਂ ਤੋਂ ਡਾਕਟਰਾਂ ਤੋਂ ਨਾ ਹਟਾ। ਕਾਰਨ ਕੀ ਹੈ? ਮਨ ਦੀ ਇਕਾਗਰਤਾ ਬਣਦੀ ਹੈ। ਮਨ ਦੀ ਇਕਾਗਰਤਾ ਬਣਨ ਦੇ ਨਾਲ ਜੋ ਅੰਦਰ ਆਨੰਦ ਪੈਦਾ ਹੁੰਦਾ, ਉਹ ਆਨੰਦ ਜਿਹੜਾ ਬਹੁਤ ਬਿਮਾਰੀਆਂ ਨੂੰ ਨਾਸ਼ ਕਰਨ ਵਾਲਾ ਹੈ। ਮਨ ਦੀ ਘਬਰਾਹਟ ਬਹੁਤ ਬਿਮਾਰੀਆਂ ਨੂੰ ਜਨਮ ਦੇਣ ਵਾਲੀ ਹੈ। ਮਨ ਦੀ ਘਬਰਾਹਟ ਬਹੁਤ ਬਿਮਾਰੀਆਂ ਦਾ ਬੀਜ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਨੇ ਭਾਣਾ ਮੰਨਣ ਦੀ ਗੱਲ ਕਿਉਂ ਕਹੀ ਹੈ? ਸਿੱਖ ਨੂੰ ਇਹਨਾਂ ਅਲਾਮਤਾਂ ਤੋਂ ਬਚ ਰਹੇ। ਸੋ ਇਉਂ ਕਰਕੇ ਪਰਉਪਕਾਰੀ ਹੈ। ਤੇ ਜਿਸ ਤਰ੍ਹਾਂ ਬਿਰਸ਼ ਫਲਿਆ ਹੋਇਆ ਲੋਕਾਂ ਨੂੰ ਫਲ ਵੀ ਦਿੰਦਾ, ਸ਼ਾਮ ਵੀ ਦਿੰਦਾ, ਬਾਲ ਗੁਦਾਈ ਇਸ ਤਰ੍ਹਾਂ ਕਰਦਾ ਹੈ।
ਇਹ
ਡੇਰੇ ਦੇ ਸਮੀਪ ਨਾਮ ਨੇੜੇ ਦਾ ਸਤਿਗੁਰੂ ਜੀ ਕੋਲ ਚਲੇ ਗਏ।
ਬੈਠ ਰਹੇ ਬੇਦੀ ਕੋਲ ਦੀਪਾ,
ਤੇ ਬੇਦੀ ਵੰਸ਼ ਦੇ ਇੱਕ ਦੀਵੇ ਦੀ ਨਿਆਈ, ਉਜਾਲਾ ਕਰਨ ਵਾਲੇ, ਬੇਦੀ ਵੰਸ਼ ਨੂੰ ਚਾਨਣਾ ਦੇਣ ਵਾਲੇ, ਉਹਦਾ ਪ੍ਰਕਾਸ਼ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਜਾ ਪਹੁੰਚੇ।
ਬਾਲ ਗੁੰਦਾਈ ਜਬ ਸ਼ੁੱਧ ਹੋਈ,
ਜਦੋਂ ਬਾਲ ਗੁੰਦਾਈ ਨੂੰ ਇਹ ਖਬਰ ਹੋਈ,
ਵਹਿਰ ਅਤੀਤ ਬੈਠ ਰਹੇ ਦੋਈ,
ਕਿ ਬਾਹਰ ਕੋਈ ਫਕੀਰ ਆਏ ਹਨ,
ਨਹੀਂ ਅਗਾਰੀ ਆਵਤ ਸੋ,
ਇਹ ਅੱਗੇ ਨਹੀਂ ਆ ਰਹੇ ਹਨ,
ਜੋਗੀ ਤਬੇ ਬੁਲਾਏ ਦੋ।
ਫਿਰ ਉਸ ਵੇਲੇ ਆਪਣੇ ਦੋ ਜੋਗੀ ਬੁਲਾਏ ਉਸਨੇ। ਉਹਨਾਂ ਨੂੰ ਕਹਿਣ ਲੱਗਾ ਬਾਲ ਗੁੰਦਾਈ,
ਕਹਿਓ ਤਿਨੇ ਕੋ ਆਨੋ ਜਾਈ,
ਕਹਿੰਦੇ ਜਾਓ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ।
ਪਹੁੰਚੇ ਸੋ ਸ਼੍ਰੀ ਗੁਰ ਜੇ ਥਾਈ,
ਉਹ ਪਹੁੰਚੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ।
ਦੋਹਰਾ ਚਲੋ ਅਤੀ ਤੋ ਉਠ ਅਬੈ ਬਾਲ ਗੁੰਧਾਈ ਥਾਨ,
ਉਹਨਾਂ ਨੇ ਆ ਕੇ ਮਹਾਤਮਾ ਨੇ ਕਿਹਾ ਮਹਾਤਮਾ ਜੀ ਉਠੋ, ਉਥੇ ਚਲੋ ਜਿਥੇ ਬਾਲ ਗੁਦਾਈ ਦਾ ਟਿੱਲਾ ਹੈ।
ਬੈਠਣ ਕੋ ਮੰਦਰ ਭਲੇ ਸੁਖ ਸੋਹਵੈ ਗੁਜਰਾਨ,
ਬੈਠਣ ਵਾਸਤੇ ਬੜੇ ਸੁੰਦਰ ਮਕਾਨ, ਉਥੇ ਚੱਲ ਕੇ ਬੈਠੋ, ਫਕੀਰਾਂ ਵਾਸਤੇ ਬਣਾਏ ਨ।
ਚੌਪਈ ਸ਼੍ਰੀ ਪ੍ਰਭ ਕਹਿਓ ਨਾ ਹਮ ਚਲ ਜਾਵੇ,
ਮਹਾਰਾਜ ਸਾਹਿਬ ਕਹਿਣ ਲੱਗੇ ਨਹੀਂ ਭਾਈ, ਅਸੀਂ ਤਾਂ ਇੱਥੇ ਠੀਕ ਆ, ਅਸੀਂ ਇਥੋਂ ਜਾਣਾ ਨਹੀਂ ਹੈ।
ਜਹ ਬੈਠੇ ਤਹ ਰਹਿਣ ਬਿਤਾਵੇ,
ਬਸ ਅਸੀਂ ਜਿੱਥੇ ਬੈਠਦੇ ਆ ਉਥੇ ਰਾਤ ਬਤੀਤ ਕਰਨ ਲਈ ਉਹ ਬੈਠਦੇ ਆ, ਅਸੀਂ ਤਾਂ ਇੱਥੇ ਹੀ ਰਹਿਣ ਬਸੇਰਾ ਕਰਾਂਗੇ।
ਚਾਹੀਏ ਨੇਤਾ ਅਤੀਤ ਕੋ ਐਸੀ,
ਤੇ ਫਿਰ ਅਤੀਤ ਤਿਆਗੀ ਨੂੰ ਤਾਂ ਇਸ ਤਰ੍ਹਾਂ ਹੀ ਚਾਹੀਦਾ।
ਆਏ ਜੋ ਬਣੇ ਬਿਤਾਵੇ ਤੈਸੀ,
ਬਸ ਜੈਸਾ ਸਮਾਂ ਬਣੇ ਉਹਨੂੰ ਬਤੀਤ ਕਰ ਲਵੇ।
ਬਾਲ ਗੁੰਦਾਈ ਢਿੱਗ ਪੁਨ ਜਾਏ,
ਉਹ ਜਿਹੜੇ ਦੋਨੇ ਫਕੀਰ ਆਏ ਸੀ ਬਾਲ ਗੁੰਦਾਈ ਦੇ ਕੋਲ ਜਾ ਕੇ ਕਹਿ ਦਿੱਤਾ,
ਜਾਏ ਬਤਾਇਓ ਨਹਿ ਸੋ ਆਏ,
ਕਹਿੰਦੇ ਜੀ ਉਹ ਫਕੀਰ ਨਹੀਂ ਆਉਣ ਵਾਲੇ। ਜਵਾਬ ਦੇ ਦਿੱਤਾ ਉਹਨਾਂ ਨੇ,
ਇਉਂ ਸਾਨੂੰ ਆਪ ਤਾਂ ਚੱਲ ਆਇਓ।
ਇਹ ਸੁਣ ਕੇ ਫਿਰ ਆਪ ਚੱਲ ਕੇ ਆਇਆ ਬਾਲ ਗੁੰਦਾਈ। ਐਡਾ ਪਰਉਪਕਾਰੀ ਸੀ, ਮਨ ਵਿਚ ਸੋਚਿਆ ਕਿ ਫਕੀਰ ਨਹੀਂ ਆਏ ਤਾਂ ਮੈਂ ਚੱਲ ਕੇ ਬੇਨਤੀ ਕਰਕੇ ਲਿਆਉਂਦਾ ਹਾਂ।
ਜੈ ਤਲ ਬੈਠਿਓ ਪ੍ਰਭੂ ਸਹਾਇਓ,
ਜਿੱਥੇ ਸਤਿਗੁਰੂ ਜੀ ਬੈਠੇ ਹਨ ਪ੍ਰਭੂ ਮਾਲਕ ਸੰਸਾਰ ਦੇ, ਸੋਭਨੀਕ ਹੋ ਕਰਕੇ
ਆਦਰ ਯੋਤਮੁਖ ਬਚਨ ਉਚਾਰੇ,
ਸਹਿਤ ਆਦਰ ਦੇ ਪਿਆਰ ਦੇ ਨਾਲ ਬੋਲਿਆ ਬਾਲ ਗੁੰਦਾਈ, ਨਮਸਕਾਰ ਕੀਤੀ।
ਚਲੋ ਅਤੀਤ ਸੰਗ ਹਮਾਰੇ,
ਇਹ ਮਹਾਂਪੁਰਸ਼ੋ ਚਲੋ ਮੇਰੇ ਨਾਲ,
ਆਓ ਮੇਘ ਘਟਾ ਬਰਖਾਵੇ,
ਆ ਦੇਖੋ ਬੱਦਲ ਚੜ ਕੇ ਆ ਰਹੇ ਨੇ ਮਹਾਰਾਜ, ਬਸਤਰ ਭੇਜਾਂਗੇ, ਦੇ ਆਰਾਮ ਰਹੋਗੇ ਤੁਸੀਂ ਇੱਥੇ, आप कृपा करके चलो शरीर नु सुख दियो।
मंदिर में सुख निशा बिहाव है,
मंदिर दे विच मकान विच रात चंगी बतीत हो जाओ।
दोहरा श्री गुरु कहे अतीत हम जैसे बन है आए।
महाराज कहिंदे भाई असी ता अतीत आ, अतीत दा अर्थ हुंदा त्यागी, जिथे जैसी बन आवे असी ता उकणे कट लेने, साडा फिकर ना कर।
दुख सुख सम और जान कह समा देत गुजराए।
असी ता दुख ते सुख नु बराबर मन्या होया, समय नु बतीत कर देने। तैसा हरक तैसा सोग, सदा आनंद तै नहे व्योग। ए आनंद विच हां
जौ पए कह कह मंदिर खोजत फिर ही।
महाराज कहिंदे किथे किथे मंदिर खोजदे फिरांगे असी, केड़ा एक जगह थां थां ते जंगलां दे अंदर घूमदे आ। जे असी मंदिरां च रहण दी आदत पा लईए असी किथे किथे मंदिर लभ्या करांगे। फिर आदत जेड़ी बनी हुई है जिथे रात बतीत होगी उथी कर ली दी है।
देश विदेश गमन हम कर ही,
देशा प्रदेशा दे जाते रहते हां।
जय वैसे तह देत बिताए,
जिथे बैठे उथी रात बतीत कर लेंदे हां।
अमरो मता सदा ए पाए,
साडा ता भाई इस तरह का सुभा है फकीरा, तू आनंद मान अपने मंदिरा दे अंदर।
बाल गुंदाई बचन अलाया,
बाल गुंदाई ने बचन किया।
लेख करे जो दाया,
कहन लगे हे फकीर जे जेड़ा कुछ परमात्मा ने कीता है।
जेवे जब समाज सुख दाए,
जदो परमात्मा सुख देवे ओदो ता फिर सुख लै लेना चाहिदा, ओदो ता नहीं ना करनी चाहिदी। जे ना सुख मिले चलो भाणा मन लवे, ते हुण ता परमात्मा सुख दे रहा तुहानू, हुण तुसी क्यों बाहर मीह दे विच बैठो। ए बेनती कीती,
नहीं निरादर तिन बन आए,
फिर निरादर करना नहीं बन आउंदा।
सर्व निरंजन केर पदार्थ,
ए ता परमात्मा दा ही निरादर है, किसम दा ओदी वस्तु दित्ती होई नू ग्रहण ना करना, सब कुछ परमात्मा दा है।
पाली बात करना पर स्वार्थ, भली बात करना पर स्वार्थ।
हाँ, भली बात जेड़े पर स्वार्थ, दूसरे दे स्वार्थ वास्ते जो कुछ करना।
इस प्रकार कह बाल गुंदाई,
बाल गुंदाई भी इस तरह दे जो बचन कहे।
लेकर संग चलियो सुखदाई,
फिर सतगुरु जी उठ के कहंदे जे इन्ना प्यार है तेरा भाई, चलदे आ फिर तेरे नाल। फिर सतगुरु उठ के नाल तुर पए।
दोहरा नीके घर में जाए कह कीनो बचन बखान,
ते जिस वेले सुंदर मकाना में चले गए बचन कीता।
देखो शुभ स्थान है भलो हो गुजरान,
कहंदे देखो किन्ना चंगा मकान है महाराज, इथे चंगी गुजरान होएगी, भाव चंगी रात बतीत हो जाऊ।
चौपाई श्री गुरु कहो ताहे के संगा,
सारे कहन लगे हे बाल गुंदाई
कहां देखो नृप लीला रंगा।
ए मैं तो एक राजा वर्गी लीला देख रहे हैं तो फकीर पर राजा वर्गी लीला है।
बस्तर को बस्तर कोश कह जवे दिखायो,
जो बस्तरा का खजाना दिखाया।
भांत भांत को रंग सुहायो,
बड़ी रंगा बिरंगा दे बस्तर देखे।
बौरो बजन भन्यो गुण खानी,
दूसरी बार गुणा दे गुणा दी खान सतगुरु ने फिर बचन किया। कहन लगे
सर्व राज लीला हम जानी,
कहने भाई असी तो यही जानी है, सारी राज लीला ही है। दूई बार फिर वचन कीता।
बाजशाल में जब ले गयो,
जदो घोड़िया दे तवेले च लै गया महाराज नु दिखाउण वास्ते। चाह हुंदा है भी मैं सारिया जगह दिखावा, जिवे परोपकार करदा सी। जदो बाज साल की घोड़िया तवेले च लै गया,
भले तुरंग दिखावत पयो,
चंगी तरह सारे घोड़े दिखाउणा कीते।
गुरु कहे सुन बाल गुंदाई,
महाराज कहिंदे हे बाल गुंदाई सुनना कर।
ए लीला राजन बन आई,
ए लीला ता राजा नु बन आउंदी है, तू केड़े चक्कर दे विच पै गया है।
अवै अतीत सब तजै समाजा,
ते अतीत होना चाहिदा, सब कुछ त्याग विच रहना चाहिदा।
इन्हें बिलोकन क्या हम काजा,
मेनू कादे लई दिखाई जाना, मेरा की काम है तेरे घोड़े देखने नाले, तेरे तबेले देखने, तेरे मकान देखने, मेनू कादे लई लई फिरदा है। एदा राजे दी लीला वर्गी लीला है तेरी, इन्हां नाल अतीतां दा कोई वास्ता नहीं।
आत्म ज्ञान मान बिन होना,
आत्म ज्ञान तो बिना होना ए बड़े घाटे दी बात है। आत्मक ज्ञान होना बस यही सब तो वड्डी बात है।
सिमरन नाम संत धन पाउना,
बस सिमरन वाला धन ही पाउंदा फकीर नु तां।
हम तुमको सो देखन चाहिए,
हम तुमको सानू ता सारे नु यही देखना चाहिदा है।
जे को पाए परम सुख लहिए,
ਇਹਨੂੰ ਪਾ ਕਰਕੇ ਪਰਮ ਸੁਖ ਲਈ ਹੈ। ਜਿਹੜਾ ਸਾਰਿਆਂ ਤੋਂ ਵੱਡਾ ਸੁਖ ਹੈ ਉਹ ਸਾਧ ਸਿੰਘ ਜੀ ਆਤਮ ਸੁਖ ਹੀ ਹੈ। ਉਹ ਸੁਖ ਤੋਂ ਬਿਨਾਂ ਸਾਰੇ ਕੱਖ ਦੇ ਸੁਖ ਨਹੀਂ ਹੈ। ਆਤਮਾ ਦਾ ਸੁਖ ਆਤਮਾ ਦੀ ਸਿਖਿਆਤਾ ਕਰਨ ਨਾਲ ਹੈ। ਆਤਮਾ ਦੀ ਸਿਖਿਆਤਾ ਕਰ ਉਹਨਾਂ ਚ ਹੋ ਨਹੀਂ ਸਕਦੀ ਜਿੰਨੀ ਦੇਰ ਤੱਕ ਸਿਮਰਨੀ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਹੋਏਗੀ ਕਿਵੇਂ ਮੂਲ ਦੀ ਪਹਿਚਾਣ? ਉਹਦੇ ਲਈ ਸਤਸੰਗਤ ਹੈ।
ਚਾਹੇ ਪਦਾਰਥ ਕੋ ਜੋ,
ਜਿਹੜਾ ਪਦਾਰਥ ਨੂੰ ਸਚਾਉਣਾ ਹੈ,
ਇਹਨੇ ਲਖੋ ਬਿਰੋਧੀ ਸੋ,
ਇਹ ਤੋਂ ਬਿਲਕੁਲ ਵਿਪਰੀਤ ਹੈ, ਇਹਨੂੰ ਤਿਆਗਣਾ ਚਾਹੀਏ।
ਸੁਣ ਕੇ ਅਚਰਜ ਮਨ ਮਹਿਮਾਨਾ,
ਇਹ ਅਚਰਜ ਮਨ ਕੇ ਬਾਲ ਗੁੰਦਾਈ,
ਬਾਲ ਗੁੰਦਾਈ ਬਚਨ ਬਖਾਨਾ,
ਬਚਨ ਕੀਤਾ
ਦੋਹਰਾ ਕਹੋ ਅਤੀ ਤੋ ਨਾਮ ਨੇ ਜੋ ਕਿਤ ਆਏ ਕਿਤ ਜਾਏ।
ਤੇ ਉਸ ਵੇਲੇ ਸਾਧ ਸਿੰਘ ਜੀ ਕਿਹਾ ਕਿ ਆਪਣਾ ਨਾਮ ਦੱਸੋ, ਤੁਸੀਂ ਹੈ ਕੌਣ? ਮੇਰੇ ਕੋਲ ਅਨੰਤ ਫਕੀਰ ਆਏ ਨੇ, ਕਦੇ ਕਿਸੇ ਨੇ ਇਹੋ ਜਿਹਾ ਬਚਨ ਨਹੀਂ ਕੀਤਾ। ਤੁਸੀਂ ਤਾਂ ਪਤੇ ਦੀ ਬਾਤ ਕੀਤੀ ਹੈ, ਜਿਹੜੀ ਆਤਮ ਗਿਆਨ ਦੀ ਬਾਤ ਕੀਤੀ ਹੈ। ਮੈਨੂੰ ਆਪਣਾ ਨਾਂ ਦੱਸੋ, ਤੁਹਾਡਾ ਨਾਂ ਕੀ ਹੈ?
ਆਤਮ ਵੇਖ ਸਰੀਰ ਮੈਂ ਹੈ ਸਭ ਤੋਰ ਸੁਭਾਏ।
ਆਤਮ ਸਰੀਰ ਦੇ ਵਿੱਚ ਦੇਖਣਾ ਇਹ ਤੁਹਾਡਾ ਸੁਭਾਅ ਮੈਂ ਜਾਣ ਲਿਆ ਹੈ।
ਜੋ ਪਈ ਨਾਨਕ ਨਿਰੰਕਾਰੀ ਮਮ ਨਾਏ।
ਮਹਾਰਾਜ ਕਹਿੰਦੇ ਮੇਰਾ ਨਾਮ ਨਾਨਕ ਨਿਰੰਕਾਰੀ ਹੈ, ਇਹ ਮੇਰਾ ਨਾਮ, ਆਪਣਾ ਪੀਚਾ ਦਿੱਤਾ।
ਇਹ ਕੋ ਬਾਲਾ ਲੋਕ ਅਲਾਏ,
ਇਹਨੂੰ ਬਾਲਾ ਕਹਿੰਦੇ ਨੇ ਲੋਕ ਸਾਰੇ ਦੱਸਦੇ ਹੈ।
ਸੁਣਿਓ ਨਾਮ ਜਬ ਬਾਲ ਗੁੰਦਾਈ,
ਜਦੋਂ ਬਾਲ ਗੁੰਦਾਈ ਨੇ ਨਾਮ ਸੁਣਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ,
ਬੰਧਨ ਕੀਨ ਭਾਉ ਅਧਿਕਾਰੀ,
ਬਸ ਉਸੇ ਵੇਲੇ ਚਰਨੀ ਡਿੱਗ ਪਿਆ। ਕਹਿਣ ਲੱਗਾ ਨਾਂ ਤਾਂ ਸੁਣਿਆ ਹੋਇਆ ਹੀ ਸੀ, ਚਿਹਰੇ ਦੇ ਦਰਸ਼ਨ ਨਹੀਂ ਸੀ ਹੋਏ, ਸਿਆਣ ਨਹੀਂ ਸੀ ਇਸ ਨੂੰ, ਚਰਨੀ ਡਿੱਗ ਪਿਆ ਉਸੇ ਵੇਲੇ।
ਆਪ ਜਾਣੇ ਸ੍ਰੀ ਨਾਨਕ ਸੋਈ,
ਮੈਂ ਹੁਣ ਜਾਣ ਲਿਆ ਕਿ ਆਪ ਗੁਰੂ ਨਾਨਕ ਸਾਹਿਬ ਉਹ ਸੰਸਾਰ ਨੂੰ ਤਾਰਨ ਵਾਸਤੇ ਆਏ ਹੋ, ਅਰ ਤੁਹਾਡੀ ਤਾਂ ਬੜੀਆਂ ਬੜੀਆਂ ਗੋਸ਼ਟਾਂ ਹੋਈਆਂ ਸਿੱਧਾਂ ਨਾਲ।
ਚਰਚਾ ਸਿਧਨ ਸੋ ਜੇ ਹੋਈ,
ਜਿਹੜੀ ਸਿੱਧਾਂ ਦੇ ਨਾਲ ਚਰਚਾ ਕਰਕੇ ਬੜੇ ਬੜੇ ਸਿੱਧਾਂ ਨੂੰ ਹਰਾ ਦਿੱਤਾ ਆਪ ਜੀ ਨੇ। ਸਿੱਧ ਬੋਲਣ ਸ਼ੁਭ ਵਚਨ, ਧੰਨ ਨਾਨਕ ਤੇਰੀ ਬੜੀ ਕਮਾਈ।
ਤੁਮ ਤੋ ਕਲਾਵਾਨ ਮਤਵਾਨਾ,
ਤੁਸੀਂ ਤਾਂ ਬੜੇ ਕਲਾਵਾਨ ਹੋ, ਉੱਤਮ ਮਤ ਵਾਲੇ ਹੋ।
ਇੱਕ ਉੱਤਰ ਮੁਝ ਦੇਹੋ ਸੁਜਾਨਾ,
ਇੱਕ ਮੈਨੂੰ ਉੱਤਰ ਦਿਓ ਹੇ ਸੁਜਾਨ ਮਹਾਂਪੁਰਸ਼ੋ।
ਬੈਠੇ ਆਪ ਵਹਿਰ ਜੇ ਥਾਈ,
ਆਪ ਬਾਹਰ ਬੈਠੇ ਰਹਿੰਦੇ।
ਸੁਖ ਸੋ ਬਿਤਾ ਕੇ ਦੁਖ ਤਹਿ ਪਾਈ,
ਫਿਰ ਰਾਤ ਸੁਖ ਦੇ ਨਾਲ ਬਤੀਤ ਦੀ ਕੇ ਦੁੱਖਾਂ ਨਾਲ ਬਤੀਤ ਹੁੰਦੀ।
ਆਪ ਸ਼ੁਭ ਮੰਦਰ ਮਾਹੀ ਆਏ,
ਹੁਣ ਤੁਸੀਂ ਚੰਗੀ ਥਾਂ ਤੇ ਆ ਗਏ ਹੋ।
ਜੈ ਸਗਰੋ ਸ਼ਰਮ ਜਾਏ ਬਿਲਾਏ,
ਫੇਰ ਬੋਲੋ ਜੀ।
ਜੈ ਸਗਰੋ ਸ਼ਰਮ ਜਾਏ ਬਿਲਾਏ,
ਇੱਥੇ ਆ ਸਾਰਾ ਆਸ਼ਰਮ ਭਾਵ ਕੀ ਆ ਥਕੇਵਾ ਲੈ ਜਾਂਦਾ ਹੈ।
ਦੋਹਰਾ ਗੁਰੂ ਭਨਿਓ ਬੈਠੇ ਜਹਾਂ ਹੋਤ ਜਾਤ ਗੁਜਰਾਨ।
ਸੋ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜਿਹੜੇ ਬਚਨ ਬਾਕੀ ਦੇ ਉਸਾਰ ਸੰਜੀ ਕੱਲ ਨੂੰ ਕਥਾ ਵਿਚ ਹੋ ਜਾਣਗੇ। ਸਮਾਂ ਹੋ ਗਿਆ ਜੀ, 7 ਵਜੇ ਤੱਕ ਹੈ, ਫੇਰ ਤਾਂ 6 ਸਾਖੀ ਪੂਰੀ ਹੋ ਜਾਊ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ, ਮੈਨੂੰ ਸਮੇਂ ਦਾ ਥੋੜਾ ਜਿਹਾ ਭੁਲੇਖਾ ਲੱਗ ਗਿਆ ਭਾਈ। ਤੇ ਆਓ ਅੱਗੇ ਸਤਿਗੁਰੂ ਮਹਾਰਾਜ ਉਹਨੂੰ ਉੱਤਰ ਦੇਣ ਲੱਗੇ ਹਨ।
ਜੇ ਫਕੀਰ ਖੋਜੇ ਕਾ ਮੰਦਰ ਨੀਕੇ ਥਾਨ।
ਮਹਾਰਾਜ ਸਾਹਿਬ ਕਹਿਣ ਲੱਗੇ ਫਕੀਰਾ, ਜੇ ਮੰਦਰਾਂ ਨੂੰ ਖੋਜਦਾ ਫਿਰੇ ਕਾਹਦਾ ਫਕੀਰ ਹੈ? ਵੀ ਠੀਕ ਹੈ, ਸੁਤੇ ਸਿੱਧ ਇਸ ਥਾਂ ਤੇ ਆ ਗਏ, ਆਰਾਮ ਕਰ ਲਿਆ। ਤੂੰ ਪ੍ਰਸ਼ਨ ਜਿਹੜਾ ਪੁੱਛਿਆ, ਜੇ ਬਾਹਰ ਰਹਿੰਦੇ ਚਲੋ ਠੀਕ ਹੈ, ਸਰੀਰ ਨੂੰ ਦੁੱਖ ਹੁੰਦਾ, ਪਰ ਮੇਰੇ ਆਤਮਾ ਨੂੰ ਕੋਈ ਦੁੱਖ ਨਹੀਂ ਸੀ। ਇਸ ਕਰਕੇ ਮੈਂ ਬਿਰਤੀ, ਇਹਨੂੰ ਤਿਤਿਕਸ਼ਾ ਬਿਰਤੀ ਕਹਿੰਦੇ ਨੇ ਸਾਧ ਸਿੰਘ ਜੀ। ਤਿਤਿਕਸ਼ਾ ਬਿਰਤੀ ਦਾ ਅਰਥ ਹੁੰਦਾ ਹੈ ਵੀ ਜਾਣ ਬੁੱਝ ਕੇ ਧੁੱਪੇ ਨਹੀਂ ਖੜਨਾ, ਜੇ ਧੁੱਪੇ ਖੜਨਾ ਪੈ ਜਾਵੇ ਤਾਂ ਘਬਰਾਉਣਾ ਵੀ ਨਹੀਂ, ਜਾਣ ਬੁੱਝ ਕੇ ਮੀਂਹ ਚ ਨਹੀਂ ਬੈਠਣਾ, ਜੇ ਮੀਂਹ ਬਰਸਦੇ ਖੜਨਾ ਪੈ ਜਾਵੇ ਤਾਂ ਘਬਰਾਉਣਾ ਨਹੀਂ, ਸਰਦੀ ਦੇ ਜਾਣ ਬੁੱਝ ਕੇ ਕੱਪੜੇ ਲਾਹ ਕੇ ਨਹੀਂ ਕਰਨਾ, ਜੇ ਕਿਤੇ ਸਰਦੀ ਦੇ ਵਿੱਚ ਸਮਾਂ ਗੁਜ਼ਾਰਨਾ ਪੈ ਜਾਵੇ ਤਾਂ ਘਬਰਾਉਣਾ ਨਹੀਂ। ਇਹਨੂੰ ਤਿਤਿਕਸ਼ਾ ਬਿਰਤੀ ਕਹਿੰਦੇ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਅਨੰਤ ਤੈ ਨਹਿ ਵਿਓ। ਇਹ ਤਿਤਿਕਸ਼ਾ ਬਿਰਤੀ ਦਾ ਲਕਸ਼ਣ ਦਿੱਤਾ ਹੈ ਸੋਹਣੀ ਸਾਹਿਬ ਦੇ ਅੰਦਰ। ਮਹਾਰਾਜ ਸਾਹਿਬ ਤਾਂ ਉਸ ਆਤਮ ਗਿਆਨ ਦੇ ਨਾਲ, ਪਰ ਇਹ ਵੀ ਸਮਝਦੇ ਸਨ ਵੀ ਇਹ ਪਰਉਪਕਾਰੀ ਹੈ।
ਜਾਓ ਭਾਈ ਪੁਨ ਕਹਿ ਮੁਝ ਕੋ ਕਿਉਂ ਨਾ ਬਤਾਵਤ।
ਤੇ ਉਹ ਬਾਲਕ ਦਾ ਹੀ ਕਹਿੰਦਾ, ਮਹਾਰਾਜ ਤੁਸੀਂ ਦੱਸਦੇ ਕਿਉਂ ਨੀ ਵੀ ਜੇ ਤੁਸੀਂ ਬਾਹਰ ਰਹਿੰਦੇ ਮੀਂਹ ਪੈਂਦਾ ਫਿਰ ਉਹ ਸੁਖੀ ਰਹਿੰਦੇ ਕਿ ਦੁਖੀ ਰਹਿੰਦੇ? ਉਹ ਉੱਥੇ ਹੀ ਖੜਾ, ਉਹਦੀ ਸੂਈ ਉਸੇ ਥਾਂ ਤੇ ਹੀ ਹੈ, ਇਹ ਮੈਨੂੰ ਦੱਸਣਾ ਕਰੋ।
ਸੁਖ ਗੁਜਰਤ ਕੈ ਕਸ਼ਟ ਬਿਤਾਵੇ,
ਉੱਥੇ
ਸੁਖ ਦੇ ਵਿਚ ਬਤੀਤ ਹੁੰਦਾ ਸਮਾਂ ਜਾਂ ਦੁੱਖ ਦੇ ਵਿਚ?
ਗੁਰੂ ਕਹਿ ਗੁਜਰਤ ਦੁੱਖ ਸੰਗ।
ਮਹਾਰਾਜ ਕਹਿੰਦੇ ਸਰੀਰ ਹੈ, ਸਰੀਰ ਨੂੰ ਤਾਂ ਚਲੋ ਦੁੱਖ ਹੁੰਦਾ, ਇਹਦੇ ਚ ਤਾਂ ਕੋਈ ਦੋਰਾਵਾ ਨਹੀਂ।
ਆਏ ਹੋਤੀ ਤਬ ਘਟਾ ਉਮੰਗ,
ਕਿਉਂਕਿ ਬੜੇ ਬਦਲ ਚੜ ਕੇ ਆਇਆ ਸੀ।
ਹੁਣ ਆਪ ਨੂੰ ਕਰ ਮੈਂ ਲੈ ਸਾਕ,
ਤੇ ਆਪ ਤੁਸੀਂ ਮੈਨੂੰ ਨਾਲ ਲੈ ਕਰਕੇ।
ਬਕਰੇ ਕੀ ਰੋਟੀ ਕਹਿ ਵਾਕ,
ਤੇ ਉਸ ਵੇਲੇ ਸਤਿਗੁਰੂ ਮਹਾਰਾਜ ਨੂੰ ਫਿਰ ਇਹ ਫਕੀਰ ਆਪਣਾ ਪਰਿਚਾ ਹੁਣ ਦੇਣ ਲੱਗਾ। ਅੰਤਰਜਾਮੀ ਸਤਿਗੁਰੂ ਗਏ ਇਹਦੇ ਕੋਲ ਤਾਂ ਸੀ, ਇਹ ਪਰਉਪਕਾਰੀ ਬੰਦਾ ਸੀ। ਕਹਿਣ ਲੱਗਾ ਮਹਾਰਾਜ ਦੇਖੋ ਹੁਣ ਮੈਂ ਤੁਹਾਨੂੰ ਆਪਣਾ ਖਾਣਾ ਦਿਖਾਉਣਾ, ਆਪਣਾ ਰਹਿਣ ਸਹਿਣ ਦਿਖਾਉਣਾ, ਇਹ ਜਿਹੜਾ ਸਾਰਾ ਕੁਛ ਹੈ ਲੋਕਾਂ ਵਾਸਤੇ ਹੈ, ਮੇਰੇ ਕੋਲ ਆਪਣੇ ਵਾਸਤੇ ਕੁਛ ਨਹੀਂ ਹੈ। ਉਸ ਵੇਲੇ ਕੀ ਦੇਖਿਆ ਸਾਧ ਸਿੰਘ ਜੀ, ਜਿਹੜੀ ਰੋਟੀ ਬਾਲ ਗੁਦਾਈ ਵਾਸਤੇ ਤਿਆਰ ਹੋਈ ਭਖਰੇ ਦੀ ਰੋਟੀ ਸਾਧ ਸੀ, ਅੰਨ ਬਣੀ ਹੈ। ਕਹਿੰਦਾ ਮਹਾਰਾਜ ਮੈਂ ਆਹ ਖਾ ਕੇ ਗੁਜ਼ਾਰਾ ਕਰਦਾ, ਇਸ ਕਰਕੇ ਵੀ ਆਹ ਸਵਾਦਿਸ਼ਟ ਭੋਜਨ ਸਾਰੇ ਲੋਕਾਂ ਵਾਸਤੇ ਨੇ, ਮੈਂ ਕਦੇ ਉੱਤਮ ਭੋਜਨ ਨਹੀਂ ਕੀਤਾ। ਤੇ ਆਪ ਭਾਵੇਂ ਵਸਤਰਹੀਣ ਰਹਿਲਾ, ਆਏ ਗਏ ਨੂੰ ਵਸਤਰ ਦੇਣਾ, ਘੋੜੇ ਖੜੇ ਨੇ ਕਦੇ ਘੋੜੇ ਤੇ ਨਹੀਂ ਚੜਿਆ, ਤੇ ਮੈਂ ਆਪ ਸਾਦਗੀ ਦੇ ਵਿਚ ਰਹਿਣਾ, ਇਹ ਸਭ ਕੁਛ ਲੋਕਾਂ ਵਾਸਤੇ ਹੈ। ਇਹ ਸਤਿਗੁਰੂ ਮਹਾਰਾਜ ਬੇਨਤੀ ਕਰਦਾ,
ਇਸ ਪ੍ਰਕਾਰ ਕੋ ਮੋਰ ਆਹਾਰਾ,
ਮੇਰਾ ਇਸ ਪ੍ਰਕਾਰ ਦਾ ਆਹਾਰ ਹੈ ਜੀ।
ਲਖ ਪਦਾਰਥ ਪਰ ਉਪਕਾਰਾ,
ਇਹ ਜਿਹੜੇ ਪਦਾਰਥ ਨੇ ਇਹ ਸਾਰੇ ਪਰਉਪਕਾਰ ਵਾਸਤੇ। ਫਰੀਦ ਸਾਹਿਬ ਨੇ ਜਿਹੜੀ ਗੱਲ ਕਹੀ ਹੈ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾ, ਰੁੱਖਾਂ ਵਰਗਾ ਜੀਰਾ ਹੈ ਉਹਨਾਂ ਦਾ ਸੁਭਾਅ, ਫਕੀਰ ਦਾ ਰੁੱਖ ਵਰਗਾ ਹੀ ਹੈ। ਤੇ ਫਲ ਦੇ ਬੱਟ ਬਘਾਇਆ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਵੀ ਜੇ ਕੋਈ ਬਿਰਸ਼ ਨੂੰ ਬੱਟਾ ਮਾਰਦਾ, ਢੀਮ ਮਾਰਦਾ ਕੋਈ, ਬਦਲੇ ਵਿਚ ਉਹਨੂੰ ਕੋਈ ਬਦ ਅਸੀਸ ਨਹੀਂ ਦਿੰਦਾ, ਬਲਕਿ ਉਹ ਮਿੱਠੇ ਫਲ ਦਿੰਦਾ। ਇਸੇ ਤਰ੍ਹਾਂ ਦਾ ਸੁਭਾਅ ਜਿਹੜਾ ਹੈ, ਜਿਹੜੇ ਸਤਿਪੁਰਸ਼ ਨੇ ਉਹ ਕਦੇ ਵੀ ਕਿਸੇ ਦਾ ਬੁਰਾ ਕਰਨ ਵਾਲੇ ਦਾ ਵੀ ਕਦੇ ਬੁਰਾ ਨਹੀਂ ਸਾਧ ਸਿੰਘ ਜੀ ਕਰਦੇ, ਬੁਰੇ ਦਾ ਵੀ ਭਲਾ ਕਰਦੇ ਨੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਆਏ, ਦੇਹੀ ਰੋਗ ਨਾ ਲਾਗੀ ਪੱਲੇ, ਸਭ ਕੁਛ ਪਾਏ, ਇਹ ਫਕੀਰ ਦਾ ਸੁਭਾਅ ਹੈ। ਤੇ ਇਸ ਕਰਕੇ ਪਰਉਪਕਾਰ ਵਾਸਤੇ, ਲੋਕਾਂ ਦੀ ਭਲਾਈ ਵਾਸਤੇ ਕਹਿਣ ਲੱਗਾ ਮੈਂ ਸਾਰਾ ਕੁਛ, ਇਹ ਪ੍ਰਕਿਰਤੀ ਜਿੰਨੀ ਹੈ ਇਹ ਲੋਕ ਭਲਾਈ ਵਾਸਤੇ ਹੈ ਮਹਾਰਾਜ, ਮੇਰੇ ਆਪਣੇ ਵਾਸਤੇ ਕੁਛ ਨਹੀਂ ਹੈ। ਤੇ ਆਪ ਤਾਂ ਇਸ ਹਾਲ ਦੇ ਵਿੱਚ ਰਹੇ ਨਾ ਸਾਧ ਸਿੰਘ ਜੀ। ਅੱਜ ਵੀ ਸਿੱਖ ਜਗਤ ਦੇ ਅੰਦਰ ਕੁਝ ਅਜਿਹੇ ਮਹਾਂਪੁਰਸ਼ ਜਿੱਥੇ ਬਨੌਟੀ ਸਾਧੂ ਮਿਲਦੇ ਆ, ਉੱਥੇ ਅਸਲੀਅਤ ਰੂਪ ਦੇ ਵਿੱਚ ਵੀ ਹੈ, ਨਹੀਂ ਤਾਂ ਇਹ ਧਰਤੀ ਖਤਮ ਹੋ ਜਾਵੇ। ਜਿੱਥੇ ਪਖੰਡ ਦਾ ਬੋਲਬਾਲਾ ਹੈ, ਤੇ ਉੱਥੇ ਅਸਲੀਅਤ ਰੂਪ ਦੇ ਅੰਦਰ ਅੱਜ ਵੀ ਸਾਧ ਸਿੰਘ ਜੀ ਕੋਈ ਪ੍ਰੇਮੀ ਤੁਹਾਡੇ ਵਿੱਚੋਂ ਜਾ ਕੇ ਆਪਣੀਆਂ ਅੱਖਾਂ ਨਾਲ ਵੇਖ ਲਵੇ, ਜਗ੍ਹਾ ਮੈਂ ਦੱਸਦਾ, ਦੇਖੋ ਆਪਣੀਆਂ ਅੱਖਾਂ ਨਾਲ, ਮੇਰੀ ਗੱਲ ਤੇ ਵਿਸ਼ਵਾਸ ਨਾ ਕਰਨਾ, ਆਪਣੀਆਂ ਅੱਖਾਂ ਤੇ ਵਿਸ਼ਵਾਸ ਕਰਨਾ, ਆਪਣੀ ਬੁੱਧ ਤੇ ਵਿਸ਼ਵਾਸ ਕਰਨਾ। ਤੇ ਅੱਜ ਵੀ ਸਿੱਖ ਜਗਤ ਦੇ ਅੰਦਰ ਪੰਜ ਚਾਰ ਮਹਾਂਪੁਰਸ਼ ਜਿਹਨਾਂ ਨੂੰ ਮੈਂ ਨੇੜੇ ਹੋ ਕੇ ਦੇਖੇ, ਉਹਨਾਂ ਚ ਮੈਂ ਇੱਕ ਦੀ ਗੱਲ ਆਪ ਜੀ ਨਾਲ ਕਰਨ ਲੱਗਿਆ। ਭਿੰਡਰੀ ਜਾ ਕੇ ਵੇਖ ਸਕਦੇ ਹੋ ਇਸ ਵੇਲੇ, ਅੱਜ ਦੇ ਸਮੇਂ ਦੀ ਗੱਲ, ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਵੇਲੇ ਵਿਦਿਆਰਥੀ ਜਿੰਨੇ ਪੜ੍ਹੇ ਬੜੇ ਬੜੇ ਮਹਾਂਪੁਰਸ਼ ਬਣੇ, ਬੜੇ ਬੜੇ ਗਿਆਨੀ ਬਣੇ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਵਰਗੇ ਹੈਡ ਗ੍ਰੰਥੀ ਬਣੇ ਪਹਿਲਾਂ, ਫਿਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਬਣੇ, ਬੇਅੰਤ ਹੋਰ ਮਹਾਤਮਾ ਬਣੇ। ਉਹਨਾਂ ਦੇ ਵਿਚ ਸੰਤ ਗਿਆਨੀ ਮੋਹਨ ਸਿੰਘ ਜੀ ਦਾ ਜਥੇ ਵਿਚ ਇਕ ਵਿਸ਼ੇਸ਼ ਸਥਾਨ ਰਿਹਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਆਪਣੇ ਹੁੰਦਿਆਂ ਸੰਤ ਗਿਆਨੀ ਮੋਹਨ ਸਿੰਘ ਜੀ ਦਾ ਬੜਾ ਸਤਿਕਾਰ ਇਸ ਲਈ ਕਰਦੇ ਸੀ ਵੀ ਉਹਨਾਂ ਦੀ ਤਪੱਸਿਆ, ਉਹਨਾਂ ਦੀ ਵਿਦਿਆ, ਉਹ ਕਦਰਦਾਨ ਸਨ ਮਹਾਂਪੁਰਸ਼। ਸੰਤ ਗਿਆਨੀ ਮੋਹਨ ਸਿੰਘ ਜੀ 24 ਘੰਟੇ ਦੀ ਕਿਸ ਤਰ੍ਹਾਂ ਵੰਡ ਕੀਤੀ ਹੋਈ ਹੈ, 21 ਘੰਟੇ ਲਗਾਤਾਰ ਸਿਮਰਨ ਵਿਚ ਬਤੀਤ ਹੁੰਦੇ ਨੇ, ਹਾਲਾਂਕਿ ਬੁਢਾਪਾ ਸਰੀਰ ਦਾ, ਪਰ ਬਾਹਰ ਤੋਂ ਸੁੰਦਰ ਮਕਾਨ ਦਿਸਦੇ ਹੈ, ਅੰਦਰ ਜਾ ਕੇ ਵੇਖੋ ਮਹਾਂਪੁਰਸ਼ਾਂ ਦਾ ਤਖ਼ਤ ਪੋਜ ਦੇ ਉੱਤੇ ਬੋਰੀ ਵਿਛਾਈ ਹੋਈ ਹੈ, ਅੰਦਰ ਜਾਣ ਨਹੀਂ ਦਿੰਦੇ ਆਮ ਕਿਸੇ ਨੂੰ। ਉਹ ਕਾਰਨ ਇਹੀ ਆ ਵੀ ਪਰਦਾ ਬਣਿਆ ਰਹੇ, ਪਤਾ ਨਹੀਂ ਕਿੰਨੇ ਮਖਮਲੀ ਗਦੈਲੇ ਤੇ ਪਏ ਹੋਣਗੇ ਸੰਤ ਅੰਦਰ। ਬਾਕੀ ਦੇ ਲਾੜੇ ਨੂੰ ਇੰਨੀ ਮੌਜ ਹੈ ਵੀ ਅੰਦਰ ਕੁੰਡੀਆਂ ਲਾ ਕੇ ਕਾਜੂ ਖਾਈ ਜਾਣ, ਬਾਹਰ ਬਾਈਆਂ ਨੇ ਕਹੀ ਜਾਣ ਵੀ ਸੰਤ ਤਪੱਸਿਆ ਕਰਦੇ, ਚਾਹੇ ਸੰਤ ਸੁੱਤਾ ਪਿਆ ਹੋਵੇ। ਇਹ ਕੁਛ ਅੰਧਾ ਧੁੰਦ ਵਰਤ ਗਈ ਸੰਸਾਰ ਦੇ ਅੰਦਰ, ਜਿਨ ਹਰ ਪਾਇਆ ਤਿੰਨੇ ਛੁਪਾਇਆ, ਹੁਣ ਜੀ ਖੁਦਾਏ ਦੇ ਭੇਤ ਨਾ ਕਿਸੇ ਦੇਣ, ਉਹ ਆਪਣੇ ਆਪ ਨੂੰ ਲੁਕੋ ਕੇ ਰੱਖਦੇ। 115 ਵਰੇ ਦੀ ਉਮਰ ਦਾ ਇੱਕ ਫਕੀਰ ਪਿਛਲੇ ਸਾਲ, ਉਸ ਮਹਾਂਪੁਰਸ਼ ਦੇ ਪਿਛਲੇ ਸਾਲ ਬਣੀ, ਅਜੇ 6 ਮਹੀਨੇ ਹੋਏ ਨੇ, मेनू अचानक उन्हां महापुरुषां दा, मैं उन्हां नूं नहीं सी जानदा पर उह मैनूं जानदे सी क्योंकि महापुरुषां दे कोल अखां ना आम सधारण बंदे कोल नहीं हुंदियां। उन्हां दा मैनूं सुनेहा आया, उन्हां दा सेवक आया, कहण लग्या जी तुहानूं महापुरुषां ने बुलाया। मैं कहा जी किहड़िआं ने? कहिंदे फलाणे तों। मैं तां जानदा नहीं। कहिंदे जी भी उन्हां दा सुनेहा तुहाडे तक पहुंचाउणा साडी ड्यूटी सी, ਤੇ ਤੁਸੀਂ ਨੀ ਜਾਣਦੇ, ਉਹ ਤਾਂ ਜਾਣਦੇ ਆ। ਉਹਨੇ ਸਿਫਤ ਕੀਤੀ। ਮੈਂ ਕਿਹਾ ਵੀ ਚਲੋ ਬਜ਼ੁਰਗ ਨੇ ਮਹਾਂਪੁਰਸ਼ ਦੀ ਉਮਰ, ਕਹਿੰਦੇ ਵੀ ਲਗਭਗ 115 ਵਰੇ ਦੀ ਉਮਰ ਹੈ, ਜ਼ਿੰਦਗੀ ਦੇ ਅੰਤਲੇ ਪੜਾਅ ਤੇ। ਮੈਂ ਕਿਹਾ ਮਨਾ, ਇਹੋ ਜਿਹੇ ਫਕੀਰ ਦੇ ਦਰਸ਼ਨ ਕਰਨੇ ਦੁਰਲੱਭ ਬਾਤ ਹੈ। ਮੈਂ ਉਹਨੂੰ ਕਿਹਾ ਵੀ ਚਲੋ ਕੋਈ ਬਾਤ ਨੀ ਜੀ, ਮਹਾਂਪੁਰਸ਼ਾਂ ਨੂੰ ਬੇਨਤੀ ਕਰ ਦਿਓ, ਮੈਂ ਆਊਂਗਾ। ਸਮਾਂ ਬਣਿਆ, ਮੈਂ ਗਿਆ। ਉਸ ਮਹਾਂਪੁਰਸ਼ ਦੀ 115 ਵਰੇ ਦੀ ਉਮਰ ਵਿਚ ਜੋ ਰਹਿਤ ਨਾਲ ਪਿਆਰ ਵੇਖਿਆ ਮੈਂ, ਸਰੀਰ ਦੀ ਹਾਲਤ ਇਹ ਹੈ ਵੀ ਆਪਣੇ ਹੱਥ ਨਾਲ ਬੁਰਕੀ ਆਪਣੇ ਮੂੰਹ ਤੱਕ ਨਹੀਂ ਜਾਂਦੀ, ਸੇਵਕ ਮੂੰਹ ਵਿਚ ਬੁਰਕੀ ਪਾਉਂਦਾ, ਪਰ ਅੱਜ ਤੱਕ ਗਾਤਰੇ ਦੀ ਕਿਰਪਾਨ ਕਦੇ ਪਰੇ ਨਹੀਂ ਹੋਣ ਦਿੱਤੀ। ਰਹਿਤ ਦਾ ਕਿਰਪਾਨ ਦਾ ਇੰਨਾ ਸਰੀਰ ਨਾਲੋਂ ਵੱਧ ਕਿਰਪਾਨ ਦਾ ਖਿਆਲ ਰੱਖਿਆ ਹੋਇਆ। ਮੈਂ ਬੇਨਤੀ ਕੀਤੀ ਮਹਾਂਪੁਰਸ਼ੋ ਵੀ ਸਰੀਰ ਜਿਹੜਾ ਉਹ ਅੰਤਲੇ ਪੜਾਅ ਤੇ ਹੈ, ਇਸ ਕਰਕੇ ਵੀ ਕਿਰਪਾਨ ਥੋੜਾ ਜਿਹਾ ਸਹਿਜ ਵੱਡਾ ਹੈ, ਤੇ ਜਥੇ ਦੀਆਂ ਕਿਰਪਾਨਾਂ ਕੁਝ ਟਕਸਾਲੀ ਨਵੀਂ ਕਿਰਪਾਨ ਬਣੀ ਆ, ਉਹਦੇ ਸਟੀਲ ਦੇ ਮਿਆਨ ਦੂਸਰੀ ਕਿਰਪਾਨ ਦੇ ਵਿਚ ਕੜੀ ਨੁਕਸ ਹਨ, ਵੀ ਤੁਸੀਂ ਮੈਂ ਤੁਹਾਨੂੰ ਉਹ ਭੇਟ ਕਰਨੀ ਚਾਹੁੰਦਾ। ਉਹ ਕਿਰਪਾਨ ਦਿੱਤੀ ਵੀ ਚਲੋ ਸਾਹਮਣੇ ਸੌਖੀ ਰਹੂ। ਫੇਰ ਵੀ ਕਹਿੰਦੇ 2.5 ਫੁੱਟ ਵਾਲੀ ਦੂਈ ਲਿਆ ਕੇ ਦੇ, ਕਹਿੰਦੇ ਇੱਕ ਵੱਡੀ। 115 ਵਰੇ ਦੀ ਉਮਰ ਹੈ, ਇਹ ਤਾਂ ਹੈ ਉਹਨਾਂ ਦਾ ਰਹਿਤ ਨਾਲ ਪਿਆਰ। ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਹਿਤ ਦੇ 5 ਕਕਾਰਾਂ ਚ ਸਾਨੂੰ ਇੱਕ ਕਾਰ ਕਿਰਪਾਨ ਦਿੱਤਾ। ਰਹੀ ਗੱਲ ਉਹਨਾਂ ਦੀ ਅਵਸਥਾ ਜੀ, ਇਹ ਗੱਲ ਮੈਂ ਅੱਜ ਨੀ ਕਿਸੇ ਦਿਨ ਫੇਰ ਕਰੂੰਗਾ। ਜੇ ਯਾਦ ਨਾ ਰਹੇ ਤਾਂ ਪ੍ਰੇਮੀਆਂ ਨੂੰ ਬੇਨਤੀ ਆ, ਉਹ ਮੇਰੇ ਨਾਲ ਜਿਹੜੇ ਗੁਰਮੁਖੋ ਮੈਨੂੰ ਚੇਤੇ ਕਰਾ ਦੇਣ। ਉਹ ਗੱਲ ਇੱਕ ਬੜੀ ਰਸਮੀ ਗੱਲ ਹੈ ਔਰ ਬੜੀ ਕੰਮ ਆਉਣ ਵਾਲੀ ਗੱਲ ਹੈ ਅੱਜ ਦੇ ਯੁੱਗ ਵਿਚ, ਔਰ ਉਹਨਾਂ ਮਹਾਂਪੁਰਸ਼ਾਂ ਦਾ ਦ੍ਰਿੜ ਵਿਸ਼ਵਾਸ ਜੋ ਗੁਰੂ ਗ੍ਰੰਥ ਸਾਹਿਬ ਤੇ ਦੇਖਿਆ, ਬੜਾ ਮਨ ਖੁਸ਼ ਹੋਇਆ। ਮੈਂ ਮਨ ਦੇ ਵਿਚ ਖਿਆਲ ਕੀਤਾ, ਮੈਂ ਕਿਹਾ ਜੀ ਯਾਦਾਂ ਹੀ ਹੁੰਦੀਆਂ ਨੇ, ਵੀ ਇੱਕ ਫੋਟੋ ਚਾਹੀਦੀ ਆ ਤੁਹਾਡੀ। ਕਹਿੰਦੇ ਫੋਟੋ ਕੀ ਕਰਨੀ ਹੈ? ਵੀ ਫੋਟੋ ਤੇ ਤਾਂ ਮੈਂ ਵਿਰੁੱਧ ਹੈ ਉਸ ਤਰ੍ਹਾਂ। ਮੈਂ ਕਿਹਾ ਜੀ ਨਹੀਂ, ਇਹ ਤਾਂ ਉਸ ਤਰ੍ਹਾਂ ਰੱਖਣ ਵਾਸਤੇ ਹੀ ਹੈ। ਫੋਟੋ ਮੈਂ ਲੈ ਗਿਆ, ਉਦੋਂ ਬਾਅਦ ਦੁਬਾਰੇ ਮਗਰੀ ਸੁਨੇਹਾ ਆ ਗਿਆ, ਕਹਿੰਦੇ ਉਹਨੂੰ ਕਹੋ ਹਰੀਸ਼ ਨੂੰ ਵੀ ਮੇਰੀ ਫੋਟੋ ਮੋੜ ਦੇ। ਮੈਂ ਕਿਹਾ ਜੀ ਕਿਉਂ? ਕਹਿੰਦੇ ਮੈਂ ਕਦੇ ਜ਼ਿੰਦਗੀ ਚ ਮੱਥਾ ਨਹੀਂ ਟਿਕਾਇਆ, ਜੇ ਫੋਟੋ ਨੂੰ ਮੱਥਾ ਟੇਕਣ ਲੱਗ ਗਿਆ ਮੈਂ ਉੱਥੇ ਕੀ ਜਵਾਬ ਦਊਂਗਾ ਗੁਰੂ ਨਾਨਕ ਨੂੰ, ਵੀ ਆਪਣੀ ਪੂਜਾ ਕਰਾਉਂਦਾ ਰਿਹਾ ਮੇਰੀ ਤਾਂ ਫੋਟੋ ਮੋੜ ਜਾ। ਤੇ ਹੁਣ ਸੇਵਕ ਨਾਲ ਹੀ ਚੱਕੀ ਫਿਰਦੇ ਨੇ ਦੁਕਾਨ, ਇੱਕ ਫੋਟੋਆਂ ਦੀ ਵੀ ਨਾਲੇ ਲੱਗੀ ਵੀ ਹੁੰਦੀ ਆ, ਵੀ ਸਾਡੇ ਸੰਤਾਂ ਦੀ ਫੋਟੋ ਘਰ ਘਰ ਹੋਣੀ ਚਾਹੀਦੀ ਹੈ। ਪਰ ਜੋ ਉਹਨਾਂ ਦੇ ਬੰਦਗੀ ਦਾ ਇੱਕ ਕ੍ਰਿਸ਼ਮਾ ਦੇਖਿਆ, ਜਿਹਦੇ ਸੈਂਕੜੇ ਲੋਕ ਗਵਾਹ ਨੇ, ਜਿਸ ਥਾਂ ਤੇ ਬੈਠੇ ਸਪਰਦਿਆਂ ਦੇ ਵਿਚ ਤਪੱਸਿਆ ਕਰਦੇ ਸੀ, ਪਲੇਗ ਦੀ ਬਿਮਾਰੀ ਚ ਇਹਨਾਂ ਦਾ ਸਾਰਾ ਪਰਿਵਾਰ ਮਰ ਗਿਆ ਸੀ, ਇਕੱਲੇ ਹੀ ਰਹਿੰਦੇ ਨੇ, ਸਾਰੀ ਜ਼ਿੰਦਗੀ ਗੁਰਦੁਆਰਿਆਂ ਦੀ ਸੇਵਾ ਕਰਾਈ, ਗੁਰੂ ਘਰ ਰਹੇ, ਨਾ ਆਪਣਾ ਘਰ ਬਣਾਇਆ ਨਾ ਆਪਣੇ ਲਈ ਕੁਛ ਕੀਤਾ, ਜੋ ਕੀਤਾ ਕੌਮ ਲਈ ਕੀਤਾ। ਜਦੋਂ 8 ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹਿ ਛਪੈ, ਕੱਲੇ ਕੱਲੇ ਸਫੈਦੇ ਦੇ ਉੱਤੇ ਨਾਂ ਲਿਖਿਆ ਪਿਆ ਸੀ ਉਹਨਾਂ ਦਾ, ਰਾਤ ਏ ਰਾਤ ਜਿੰਨੇ ਸਫੈਦੇ ਖੜੇ ਤੜਕੇ ਨੂੰ ਜਿੱਥੇ ਦੇਖਣ, ਹਰ ਇੱਕ ਦੇ ਉੱਤੇ ਸਾਵਣ ਸਿੰਘ ਲਿਖਿਆ ਹੋਇਆ। ਪ੍ਰੇਮੀ ਆ ਕੇ ਹੈਰਾਨ ਹੋਏ, ਉੱਥੋਂ ਪ੍ਰਗਟ ਹੋਏ ਸੀ ਵੀ ਹਾਂ ਇਹ ਮਹਾਂਪੁਰਸ਼ ਹੈ ਕੋਈ। ਸੋ ਐਸੇ ਜਿਹੜੇ ਮਹਾਂਪੁਰਸ਼ ਪਰਉਪਕਾਰ ਕਰਨ ਹਿੱਤ ਉਹਨਾਂ ਦਾ ਸਰੀਰ ਜਿਹੜਾ ਹੈ, ਤਰਵਰ ਸਰਵਰ ਸੰਤ ਜਨ, ਚੌਥਾ ਬਾਦਲ ਮੇਹ, ਪਰਉਪਕਾਰ ਕੇ ਕਾਰਨੇ ਚਾਰੋਂ ਤਾਰੇ ਦੇਹ, ਇਹ ਚਾਰਾਂ ਦੀ ਦੇਹ ਪਰਉਪਕਾਰ ਵਾਸਤੇ ਹੈ। ਬਾਲ ਗੁੰਦਾਈ ਜੀ ਇਸ ਤਰ੍ਹਾਂ ਪਰਉਪਕਾਰ ਕਰਨ ਵਾਲੇ, ਗੁਰੂ ਨਾਨਕ ਨੂੰ ਦਿਖਾਇਆ ਮਹਾਰਾਜ ਮੈਂ ਤਾਂ ਆਹ ਭੋਜਨ ਖਾਣਾ, ਸਾਦਾ ਜਿਹਾ ਭੋਜਨ ਹੈ ਮੇਰਾ, ਇਹ ਸਭ ਕੁਝ ਮੇਰੇ ਆਪਣੇ ਵਾਸਤੇ, ਰਹੀ ਐਸ਼ੋ ਈਸ਼ਰ ਤੇ ਰਾਜਿਆਂ ਵਰਗੀ, ਇਹ ਜੋ ਆਪ ਜੀ ਨੇ ਵਚਨ ਕੀਤਾ ਮੇਰੇ ਵਾਸਤੇ ਨਹੀਂ ਹੈ।
ਅੰਗੀਕਾਰਾ
ਤੇ ਮੈਂ ਕੁਛ ਵੀ ਅੰਗੀਕਾਰ ਨਹੀਂ ਕਰਦਾ ਜੀ,
ਸਭ ਰਾਖੇ ਮੈਂ ਹਿਤ ਉਪਕਾਰਾ,
ਇਹ ਮੈਂ ਲੋਕਾਂ ਦੇ ਭਲੇ ਵਾਸਤੇ ਰੱਖੇ ਨੇ।
ਅਨਕ ਲੋਕ ਸੁਖ ਪਾਵੇ ਆਈ,
ਬਸ ਮੈਂ ਤਾਂ ਇਹੀ ਚਾਹੇ ਮੈਨੂੰ ਵੀ ਲੋਕ ਸੁਖ ਪਾਉਣ।
ਮਾਰਗ ਸ਼ਰਮ ਕੋ ਦੇਹ ਬਿਲਾਈ,
ਬਸ ਜੇ ਕੋਈ ਆਉਂਦਾ ਧਰਤੀ ਦਾ ਸਕੀਮਾ, ਉਹ ਰਸਤੇ ਦਾ ਮਾਰਗ ਦਾ ਥਕਾਨ ਉਹਦੀ ਲਾਉਣ ਵਾਸਤੇ ਇਹ ਮੈਂ ਸਾਜੋ ਸਵਾਨ ਰੱਖਿਆ।
ਇਸ ਪ੍ਰਕਾਰ ਕੀ ਸੁਣ ਕੁਰਬਾਨੀ,
ਇਉਂ ਸੁਣ ਕਰਕੇ ਸਤਿਗੁਰੂ ਜੀ ਜਦੋਂ ਦੇਖਿਆ ਵੀ ਐਡਾ ਪਰਉਪਕਾਰੀ ਹੈ।
ਅਦਕ ਪ੍ਰਸ਼ੰਸਾ ਗੁਰੂ ਬਖਾਨੀ।
ਫਿਰ ਗੁਰੂ ਸਾਹਿਬ ਜੀ ਪ੍ਰਸੰਨ ਹੋ ਗਏ, ਬਹੁਤ ਪ੍ਰਸੰਨ ਹੋਏ ਗੁਰੂ ਨਾਨਕ ਸਾਹਿਬ।
ਸਰਬ ਜੋਗੀਆਂ ਕੇਰ ਮੁਝਾਰੀ।
ਮਹਾਰਾਜ ਕਹਿੰਦੇ ਹੇ ਯੋਗੀ, ਤੂੰ ਤਾਂ ਸਾਰਿਆਂ ਯੋਗੀਆਂ ਦੇ ਅੰਦਰ
ਉਤਮ ਤੁਮ ਚਿਤ ਮਤ ਉਪਕਾਰੀ,
ਤੂੰ ਸਾਰਿਆਂ ਤੋਂ ਚੰਗਾ ਯੋਗੀ ਹੈ। ਤੁਹਾਡੇ ਯੋਗੀਆਂ ਦੇ ਅੰਦਰ ਇਹੋ ਜਿਹਾ ਪਰਉਪਕਾਰ ਕਰਨ ਵਾਲਾ ਮੈਨੂੰ ਯੋਗੀ ਨਹੀਂ ਹੋਰ ਮਿਲਿਆ, ਇਸ ਲਈ ਮੈਂ ਤੇਰੀ ਪ੍ਰਸ਼ੰਸਾ ਕਰਦਾ। ਪਰ ਇਹਦੇ ਨਾਲ ਜਿੱਥੇ ਇੱਕ ਕਸਰ ਸੀ, ਮਹਾਰਾਜ ਕਿਉਂ ਗਏ ਸੀ ਪਰਉਪਕਾਰ ਤਾਂ ਪਹਿਲੇ ਵੀ ਕਰਦਾ ਸੀ, ਜਿਹੜੀ ਅੰਦਰ ਸੂਖਮ ਜੀ ਹੰਗਤਾ ਸੀ ਵੀ ਇਹ ਮੈਂ ਕਰ ਰਿਹਾ। ਮਹਾਰਾਜ ਕਹਿੰਦੇ ਇਹ ਦਿਮਾਗ ਚੋਂ ਕੱਢ ਦੇ ਬਾਤ, ਇਹ ਤੂੰ ਨਹੀਂ ਕਰ ਰਿਹਾ, ਜਿਹੜਾ ਮੈਂ ਇਹ ਮੈਂ ਨੂੰ ਕੱਢ ਦੇ, ਤੇਰੇ ਦੁਆਰਾ ਅਕਾਲ ਪੁਰਖ ਵਾਹਿਗੁਰੂ ਕਰਵਾ ਰਿਹਾ ਇਹਨਾਂ ਜੀਵਾਂ ਦਾ ਭਲਾ ਕਰਦਾ, ਇਹਨੂੰ ਆਪਣਾ ਕਰਮ ਮਤ ਸਮਝ, ਕਰਤਾ ਹੋਇਆ ਅਕਰਤਾ ਹੋ ਜਾ, ਕਰਮ ਕਰ ਪਰ ਅਕਰਤਾ ਰੂਪ ਹੋ ਕਰਕੇ ਕਰ। ਜਦੋਂ ਕਰਮ ਦਾ ਹੰਕਾਰ ਕਰੇਗਾ ਫਿਰ ਤੂੰ ਬੰਨਿਆ ਜਾਏਗਾ, ਇਸ ਕਰਕੇ ਪਰਉਪਕਾਰ ਕਰ। ਪਰ ਇਹ ਸਭ ਕੁਝ ਸੰਭਵ ਤਾਂ ਹੋਊਗਾ ਜੇ ਤੇਰੀ ਸੁਰਤ ਸ਼ਬਦ ਦੇ ਨਾਲ ਜੁੜੂਗੀ, ਸ਼ਬਦ ਸੁਰਤ ਦਾ ਅਭਿਆਸ ਕਰ। ਇਹ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਗੁਰਮਤ ਦਾ ਮਾਰਗ ਸੀ ਇਹ ਫਿਰ ਉਹਨੂੰ ਦਰਸਾਉਣਾ ਕੀਤਾ।
ਇੱਕ ਨਿਸ਼ਾ ਬਸ ਕਰਤੇ ਥਾਨਾ।
ਫਿਰ ਇੱਕ ਰਾਤ ਰਹਿ ਕੇ ਮਹਾਰਾਜ ਸਾਹਿਬ ਉੱਥੇ ਉਹਨੂੰ ਉਪਦੇਸ਼ ਦ੍ਰਿੜ ਕਰਵਾ ਕੇ ਜਿੱਥੇ ਕਸਰ ਸੀ ਉਹਦੀ ਕਸਰ ਕੱਢ ਦਿੱਤੀ। ਉਹ ਕਸਰ ਨੂੰ ਕੱਢ ਕਰਕੇ
ਹੋਰ ਗੁਰ ਕੀਨ ਪਿਆਨਾ।
ਸਵੇਰ ਹੁੰਦਿਆਂ ਫਿਰ ਸਤਿਗੁਰੂ ਜੀ ਨੇ ਇਸ ਥਾਂ ਤੋਂ ਪਿਆਨਾ ਕੀ ਜਾਣਾ ਕੀਤਾ। ਸਾਧ ਸਿੰਘ ਜੀ ਇਸ ਤੋਂ ਅੱਗੇ ਸਾਖੀ ਹੋਰ ਚੱਲਣੀਆਂ ਦੇਖੋ ਸ਼ੁਰੂ ਹੁੰਦੀਆਂ ਸਾਖੀ। ਹਾਂ ਬੋਲੇ, ਇੱਥੋਂ ਬੋਲਦੇ ਕੋਈ ਨੀ, ਸਾਖੀ ਦਾ ਮੈਨੂੰ ਪਤਾ ਲੱਗ ਜੂਗਾ। ਪੰਕਤੀ ਬੋਲਦੇ ਹੋ,
ਹੇ ਬਾਲਾ ਇਸ ਨਗਰ ਮਜਾਰਾ।
ਅੱਗੇ ਸਾਧ ਸਿੰਘ ਸਾਖੀ ਹੋਰ ਸ਼ੁਰੂ ਹੋ ਗਈ ਹੈ। ਇਸ ਕਰਕੇ ਭਾਈ ਬਾਲੇ ਨੂੰ ਕਹਿਣਗੇ ਹੇ ਬਾਲਿਆ, ਆ ਜਿਹੜਾ ਲਾਗ ਹੀ ਨਗਰ ਹੈ ਨਾ, ਇਹ ਨਗਰ ਦੇ ਵਿੱਚ ਇੱਕ ਪਹਿਲਾ ਮਿੱਤਰ ਰਹਿੰਦਾ ਮੇਰਾ, ਇਸ ਕਰਕੇ ਉਹ ਸਾਖੀ ਇਸ ਤੋਂ ਅੱਗੇ ਹੋਣੀ ਹੈ। ਉਹਦਾ ਵਿਚਾਰ ਕੱਲ ਨੂੰ ਹੋਏਗੀ, ਸਤਿਗੁਰੂ ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਜਿਵੇਂ ਬਾਲ ਗੁੰਦਾਈ ਦਾ ਉਧਾਰ ਕੀਤਾ ਉਹੀ ਗੁਰੂ ਨਾਨਕ ਸਾਹਿਬ ਸਿੰਘ ਜੀ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਗਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ, ਉਹ ਆਪਣਾ ਵੀ ਭਲਾ ਕਰੂ। ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਠਾਕੁਰ ਮਾਸ ਰੋ ਮੈਂ ਨਿਰਗੁਣ ਗੁਣੀ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਗੁਰੂ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ।